ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰ ਹੇ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ ਹਉ ਮੈਂ ਵਿਚਹੁ ਜਾਏ ਵਾਹੋ ਵਾਹੋ ਸੇ ਜਨ ਸਦਾ ਕਰਹੇ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ ਹਉ ਮੈਂ ਵਿਚਹੁ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੋ ਵਾਹੋ ਕਰਹੇ ਸੇ ਜਨ ਸੋਹਣੇ ਹਰ ਤਿੰਨ ਕੈ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖ ਭੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰਹੇ ਹਉ ਤਨ ਮਨ ਤਿੰਨ ਕਉ ਦੇਓ ਮਹੱਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾਂ ਕਾ ਨਾਉਂ ਜਿਨ ਸੇਵਿਆ ਤਿੰਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਓ ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰਹੋ ਗੁਰਪੂਰੇ ਵਾਹੋ ਵਾਹੋ ਭਾਵੈ ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨ ਦਿਨ ਜਾਗ ਹੇ ਨਾ ਸਭ ਹੇ ਜਾਗਤ ਰੈਣ ਵਿਹਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਚਮੂਏ ਅਜਾਣੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ ਬਿਨ ਗੁਰ ਕਿਨਾ ਨਾ ਪਾਇਓ ਪਚਮੂਏ ਅਜਾਣੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਦੀਨ ਦੁਨੀਆ ਦੇ ਮਾਲਕ ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੇਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੇਠ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉਮੈ ਰੋਕ ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ ਧੁਰੇ ਪਿਆ ਸੰਯੋਗ ਦੇ ਮਹਾਂਵਾਕਾਂ ਦੇ ਅਨੁਸਾਰ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਆਪ ਜੀ ਗੁਰੂ ਸਵਾਰੀਆਂ ਗੁਰੂ ਪਿਆਰੀਆਂ ਗੁਰਸੰਗਤਾਂ ਸਮੇਂ ਸਵਾਸਾਂ ਦੀ ਸੰਭਾਲ ਕਰਦੇ ਹਾਂ। ਅਕਾਲ ਪੁਰਖ ਪਿਤਾ ਪਰਮਾਤਮਾ ਪਰਮੇਸ਼ਰ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਮਨੁੱਖਾ ਦੇਹੀ ਅਤੇ ਇਸ ਦੇਹੀ ਦੇ ਮਕਸਦ ਨੂੰ ਸਮਝਦਿਆਂ ਹੋਇਆਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕਰ ਪਰਮੇਸ਼ਰ ਵੱਲੋਂ ਬਖਸ਼ਿਸ਼ ਕੀਤੀ ਦੇਹੀ ਸਮੇਂ ਅਤੇ ਸਵਾਸਾਂ ਦੀ ਪੂੰਜੀ ਨੂੰ ਆਪ ਜੀ ਸਫਲਿਆਂ ਬਣਾ ਰਹੇ ਹੋ। ਆਪ ਗੁਰੂ ਪਿਆਰੀਆਂ ਗੁਰਸੰਗਤਾਂ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਤਕ ਹੁੰਦਿਆਂ ਹੋਇਆਂ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਗੋਦ ਵਿੱਚ ਬੈਠ ਕੇ ਰੋਜ਼ਾਨਾ ਦੀ ਤਰ੍ਹਾਂ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਵਰਸੋਏ ਹੋਏ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਇਸ ਪਵਿੱਤਰ ਸਥਾਨ ਦੇ ਉੱਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਨ ਹੋ ਕਰ ਜੋ ਪਾਵਨ ਪਵਿੱਤਰ ਮੁੱਖ ਵਾਕ ਸਾਡੇ ਜਗਤ ਦੇ ਜੀਵਾਂ ਦੇ ਭਲੇ ਦੇ ਵਾਸਤੇ ਬਖਸ਼ਿਸ਼ ਕੀਤਾ ਹੈ ਉਹਨਾਂ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਗੁਰੂ ਚਰਨਾਂ ਦੇ ਨਾਲ ਜੁੜ ਕੇ ਆਪਾਂ ਸਾਂਝੀ ਕਰਨੀ ਹੈ। ਕਿਉਂਕਿ ਸਮੁੱਚਾ ਸੰਸਾਰ ਇਹ ਕਾਇਨਾਤ ਕੀਤਾ ਪਸਾਓ ਏਕੋ ਕਵਾਓ ਇੱਕ ਰੱਬ ਦੇ ਹੁਕਮ ਤੋਂ ਸੰਸਾਰ ਪਰਾ ਆਰੰਭ ਹੋਇਆ ਰੱਬ ਦੇ ਹੁਕਮ ਦੇ ਰਾਹੀਂ ਹੀ ਰੱਬ ਦੇ ਘਰ ਤੱਕ ਪਹੁੰਚਿਆ ਜਾ ਸਕਦਾ ਹੈ। ਉਹ ਰੱਬੀ ਸੁਨੇਹਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਦੇ ਰੂਪ ਦੇ ਅੰਦਰ ਬਖਸ਼ਿਸ਼ ਕੀਤਾ। ਅੱਜ ਦਾ ਜੋ ਪਾਵਨ ਪਵਿੱਤਰ ਮੁੱਖ ਵਾਕ ਪਾਵਨ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ। ਗੁਜਰੀ ਕੀ ਵਾਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਵਡਿਆਈ ਦੇ ਵਿੱਚ ਭੱਟ ਜਨ ਬਚਨ ਕਰਦੇ ਨੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੂੰ ਹੈ ਬਣ ਆਵੇ ਤੇਰੇ ਵਰਗਾ ਦੁਨੀਆਂ ਦੇ ਉੱਤੇ ਸਾਨੂੰ ਕੋਈ ਰਹਿਬਰ ਕੋਈ ਧਰਮ ਦੀ ਦੁਨੀਆਂ ਦੇ ਅੰਦਰ ਪੈਰੋਕਾਰ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਸਮੁੱਚੀ ਸ੍ਰਿਸ਼ਟੀ ਕਾਇਨਾਤ ਦੇ ਵਿੱਚ ਸਾਨੂੰ ਨਜ਼ਰ ਨਹੀਂ ਆਉਂਦਾ ਤੇਰੀ ਵਡਿਆਈ ਤੈਨੂੰ ਹੀ ਸੋਭਦੀ ਤੇਰੀ ਕਿਸੇ ਨਾਲ ਬਰਾਬਰਤਾ ਨਹੀਂ ਕੀਤੀ ਜਾ ਸਕਦੀ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਇਹ ਵਾਰ ਬਖਸ਼ਿਸ਼ ਕੀਤੀ ਹੈ। ਰਾਗਾਂ ਦੇ ਹਿਸਾਬ ਦੇ ਨਾਲ ਇਹ ਰਾਗ ਪੰਜਵੇਂ ਸਥਾਨ ਦੇ ਉੱਤੇ ਆਉਂਦਾ ਹੈ। 31 ਰਾਗਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਰਜ ਹੈ। ਰਾਗ ਮੁਕਤ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ। ਸਤਿਗੁਰੂ ਪਿਆਰ ਵਾਲਿਓ ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪਵਿੱਤਰ ਇਸ ਵਾਰ ਦੀਆਂ 22 ਪੌੜੀਆਂ ਨੇ। ਇਹ 17ਵੀਂ ਪੌੜੀ ਨਾਲ 2 ਸਲੋਕ ਗੁਰੂ ਅਮਰਦਾਸ ਜੀ ਦੇ ਉਚਾਰਨ ਕੀਤੇ ਹੋਏ ਦਰਜ ਨੇ ਜੋ ਆਪ ਜੀਆਂ ਨੇ ਬੜੇ ਪ੍ਰੇਮ ਭਾਵਨਾ ਦੇ ਨਾਲ ਗੁਰਮੁਖ ਪਿਆਰਿਆਂ ਦੀ ਰਸਨਾ ਦੇ ਉੱਤੋਂ ਸਰਵਣ ਕੀਤੇ ਨੇ। ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਇਸ ਵਾਰ ਦੇ ਅੰਦਰ ਕੁਝ ਮਰਿਆਦਾ ਹੈ। ਮਰਿਆਦਾ ਇਹ ਹੈ ਕਿ ਹਰੇਕ ਪੌੜੀ ਦੇ ਨਾਲ ਦੋ ਦੋ ਸਲੋਕ ਦਰਜ ਨੇ, ਦੋ ਦੋ ਸਲੋਕ ਹਰੇਕ 22 ਪੌੜੀਆਂ ਨੇ, 22 ਪੌੜੀਆਂ ਦੇ ਨਾਲ ਦੋ ਦੋ ਸਲੋਕ ਦਰਜ ਨੇ, ਹਰੇਕ ਪੌੜੀ ਦੀਆਂ 5 ਪੰਕਤੀਆਂ ਨੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਜੋ ਮਰਿਆਦਾ ਹੈ ਇਸ ਵਾਰ ਦੇ ਅੰਦਰ ਜੋ ਬਖਸ਼ਿਸ਼ ਕੀਤੀ, ਸੋ ਮੈਂ ਬੇਨਤੀ ਕਰਦਾ ਜਾਵਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਇਸ ਪਾਵਨ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਹੈ। ਉਸ ਤੋਂ ਪਹਿਲਾਂ ਸਾਹਿਬ ਦੇ ਹਜ਼ੂਰ ਬੇਨਤੀ ਕਰੀਏ, ਮਾਲਕ ਸੁਰਤੀਆਂ ਬਿਰਤੀਆਂ ਦੀ ਇਕਾਗਰਤਾ, ਮਨਾਂ ਦਾ ਟਿਕਾਓ ਬਖਸ਼ਿਸ਼ ਕਰਨ, ਕਿਉਂਕਿ ਮਨ ਬੜਾ ਚੰਚਲ ਹੈ। ਕਬਹੂ ਜੀੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੁੰਡਾਂ ਪਾਲੇ। ਇਹਦਾ ਟਿਕਾਓ ਬਣਨਾ ਬੜਾ ਔਖਾ ਹੈ। ਇਹ ਤਾਂ ਸਤਿਗੁਰੂ ਦੀ ਰਹਿਮਤ ਹੋਵੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ, ਤਾਂ ਕਿ ਸਾਡਾ ਬਤੀਤ ਕੀਤਾ ਹੋਇਆ ਸਮਾਂ ਅਤੇ ਸਵਾਸ ਉਸ ਮਾਲਕ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਣ। ਕਿਉਂਕਿ ਮਨ ਦੀ ਸਾਰੀ ਜਦੋਂ ਖੇਡ ਦੀ ਵਿਚਾਰ ਕਰਦੇ ਹਾਂ ਅਤੇ ਸਤਿਗੁਰੂ ਜੀ ਕਹਿੰਦੇ ਨੇ, ਬਚਨ ਕਰਦੇ ਹਾਂ, ਗੁਰਸਭਾ ਏਬ ਨਾ ਪਾਈਐ ਨਾ ਨੇੜੇ ਨਾ ਦੂਰ, ਤੂੰ ਸਤਿਗੁਰੂ ਦੀ ਸੰਗਤ ਵਿੱਚ ਜਾ ਰਿਹਾ, ਹੋ ਸਕਦਾ ਲਾਗੇ ਬੈਠਣ ਲਈ ਥਾਂ ਮਿਲੇ ਜਾਂ ਨਾ, ਤੈਨੂੰ ਕਿਸੇ ਵੇਲੇ ਦੂਰ ਬਹਿਣਾ ਪੈ ਜਾਵੇ। ਅਤੇ ਇਹ ਨਾ ਸਮਝੀ ਕਿ ਮੈਨੂੰ ਗੁਰੂ ਮਹਾਰਾਜ ਦੀ ਪ੍ਰਾਪਤੀ ਨਹੀਂ ਹੋਈ, ਮੈਂ ਤਾਂ ਸਰੀਰ ਕਰਕੇ ਦੂਰ ਬੈਠ ਗਿਆ, ਮੈਨੂੰ ਲਾਗੇ ਜਗ੍ਹਾ ਨਹੀਂ ਮਿਲੀ। ਪਰ ਸਤਿਗੁਰੂ ਜੀ ਬਚਨ ਕਰਦੇ ਹੋਏ ਬਖਸ਼ਿਸ਼ ਕਰਨ ਲੱਗੇ, ਨਹੀਂ ਭਲਿਆ, ਗੁਰੂ ਦੀ ਪ੍ਰਾਪਤੀ, ਗੁਰੂ ਦਾ ਮਿਲਾਪ, ਲਾਗੇ ਜਾਂ ਦੂਰ ਹੋਣ ਦੇ ਨਾਲ ਸਰੀਰ ਦੀ ਕੋਈ ਸੀਮਾ ਨਹੀਂ, ਵੀ ਤੂੰ ਲਾਗੇ ਬੈਠਾ ਹੈ ਕਿ ਦੂਰ ਬੈਠਾ ਹੈ। ਇੱਥੇ ਖੇਡ ਹੈ ਸਾਰੀ ਮਨ ਦੀ, ਗੁਰਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਗੁਰੂ ਮਿਲਣਾ ਹੈ ਜਦੋਂ ਤੇਰਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਮਿਲ ਗਿਆ, ਮਨ ਹਾਜ਼ਰ ਹੋ ਗਿਆ। ਮਨ ਦੀ ਹਾਜ਼ਰੀ ਸਤਿਗੁਰੂ ਦੀ ਹਜ਼ੂਰੀ ਦੇ ਅੰਦਰ ਜ਼ਰੂਰੀ ਹੈ, ਅਤੇ ਜੇ ਮਨ ਹਾਜ਼ਰ ਨਹੀਂ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਕਿ ਸਰੀਰ ਦੀ ਹਾਜ਼ਰੀ ਤਾਂ ਹੈ ਪਰ ਮਨ ਤੇ ਪੰਖੇਰੂ ਕਿਤੇ ਹੋਰ ਚਲਾ ਗਿਆ। ਗੁਰੂ ਕਿਰਪਾ ਕਰੇ, ਆਓ ਵਿਚਾਰਾਂ ਦੀ ਆਰੰਭਤਾ ਵਾਲੇ ਪਾਸੇ ਆਪਾਂ ਵਧਣਾ ਹੈ। ਅੱਜ ਦੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਪੌੜੀ ਦੇ ਅੰਦਰ ਅਤੇ ਪਵਿੱਤਰ ਸਲੋਕਾਂ ਦੇ ਅੰਦਰ ਉਸ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਵਾਲਿਓ ਕੀਤੀ ਹੈ, ਉਸ ਪਰਮਾਤਮਾ ਨੂੰ ਸਿਮਰਿਆ ਹੈ, ਉਸ ਵਾਹਿਗੁਰੂ ਨੂੰ ਯਾਦ ਕਰਨ ਦਾ ਤਰੀਕਾ ਵੀ ਦੱਸਿਆ, ਉਹ ਕਿਵੇਂ ਯਾਦ ਹੁੰਦਾ ਹੈ, ਗੁਰੂ ਮਹਾਰਾਜ ਦੀ ਉਹਦੇ ਵਿੱਚ ਕੀ ਕਿਰਪਾ ਵਰਤਦੀ ਹੈ, ਅਤੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਨ ਵਾਸਤੇ ਗੁਰੂ ਦੀ ਕਿਰਪਾ ਦਾ ਹੋਣਾ ਕਿੰਨਾ ਕੁ ਜ਼ਰੂਰੀ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਵਾਹਿਗੁਰੂ ਦੇ ਘਰ ਦੀ ਸੋਝੀ ਨਹੀਂ ਆ ਸਕਦੀ। ਇਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਦੀ ਬਾਣੀ ਦੇ ਪੰਕਤੀਆਂ ਦੇ ਅੰਦਰ ਗੁਰਮੁਖੋ ਵਿਚਾਰ ਬਖਸ਼ਿਸ਼ ਕਰਦੇ ਨੇ। ਵਿਚਾਰਾਂ ਦੀ ਆਰੰਭਤਾ ਆਪਾਂ ਪਿਆਰ ਸਹਿਤ ਕਰਦੇ ਹਾਂ, ਸਾਰੇ ਹੀ ਪਿਆਰ ਸਹਿਤ ਬਖਸ਼ਿਸ਼ ਕਰੋ ਜੀ। ਸਤਨਾਮ ਸ਼੍ਰੀ ਵਾਹਿ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੁ ਵਾਹੁ ਸੇ ਜਨ ਸਦਾ ਕਰਹੇ, ਜਿਨ ਕਉ ਆਪੇ ਦੇ ਬੁਝਾਏ।
ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਬਚਨ। ਵਾਹੁ ਵਾਹੁ ਸੇ ਜਨ ਸਦਾ ਕਰੇ, ਉਹ ਰੱਬ ਦੇ ਪਿਆਰੇ, ਉਹ ਗੁਰੂ ਦੇ ਸਿੱਖ ਸੇਵਕ ਸਦਾ ਹੀ ਵਾਹੋ ਵਾਹੋ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਰਹਿੰਦੇ। ਜ਼ਿੰਦਗੀ ਦਾ ਵੈਸੇ ਵਿਸ਼ਾ ਗੁਰਮੁਖੋ ਕੀ ਹੈ? ਜ਼ਿੰਦਗੀ ਇਹ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਮਨੁੱਖਾਂ ਦੇ ਹੀ ਅਗਰ ਬਖਸ਼ੀ ਹੈ, ਇਹਦਾ ਕੋਈ ਮਨੋਰਥ ਵੀ ਹੋਵੇਗਾ। ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕੀਤੇ, ਕਹਿੰਦੇ ਕਵਨ ਕਾਜ, ਕਿਹੜੇ ਕੰਮ ਵਾਸਤੇ ਸਾਨੂੰ ਸਤਿਗੁਰੂ ਜੀ ਨੇ ਇਹ ਦੇਹੀ, ਇਹ ਸਰੀਰ, ਇਹ ਸਾਰਾ ਕੁਝ ਬਖਸ਼ਿਸ਼ ਕੀਤਾ। ਕਾਹਦਾ ਕਰਕੇ ਬਖਸ਼ਿਆ, ਇਹਦਾ ਕੋਈ ਮਕਸਦ ਹੋਵੇਗਾ, ਇਹਦਾ ਕੋਈ ਮਨੋਰਥ ਹੋਵੇਗਾ। ਪਰ ਕੀ ਅਸੀਂ ਜੋ ਕੁਝ ਪ੍ਰਾਪਤ ਕਰਨ ਵਾਸਤੇ ਇਹ ਜਨਮ ਪਾਇਆ ਸੀ, ਜੋ ਕੁਝ ਕਰਨ ਵਾਸਤੇ ਵਾਹਿਗੁਰੂ ਨੇ ਸਾਨੂੰ ਜਨਮ ਦਿੱਤਾ ਸੀ, ਕਿ ਉਹ ਅਸੀਂ ਸਾਰਾ ਕੁਝ ਕਰ ਲਿਆ? ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ, ਕਿਹੜੇ ਕੰਮ ਵਾਸਤੇ ਵਾਹਿਗੁਰੂ ਨੇ ਸਾਡੀ ਸਾਜਨਾ ਕੀਤੀ, ਇਸ ਮਨੁੱਖਾ ਦੇਹੀ ਦਾ ਕੀ ਸਾਨੂੰ ਉਹ ਫਲ ਪ੍ਰਾਪਤ ਹੋ ਗਿਆ ਜਿਹਦੇ ਵਾਸਤੇ ਵਾਹਿਗੁਰੂ ਕਹਿੰਦੇ ਸਾਨੂੰ ਜਨਮ ਮਿਲਿਆ? ਬਾਬਾ ਕਬੀਰ ਸਾਹਿਬ ਜੀ ਦੇ ਬਚਨ ਨੇ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ, ਭਵਨ ਨਿਤ ਤਰਨ ਤਾਰਨ ਚਿੰਤਾ ਮਨ, ਇੱਕ ਨਿਮਖ ਨਾ ਇਹ ਮਨ ਲਾਇਆ। ਇੱਕ ਨਿਮਖ ਦਾ ਭਾਵ ਪਲਕ ਝਮਕਣ ਜਿਤਨੇ ਸਮੇਂ ਵਾਸਤੇ ਵੀ ਤੂੰ ਆਪਣਾ ਮਨ ਉਸ ਵਾਹਿਗੁਰੂ ਪਰਵਰਦਿਗਾਰ ਵਾਸਤੇ ਨਹੀਂ ਜੋੜ ਸਕਿਆ, ਉਸ ਪਾਸੇ ਤੇਰਾ ਮਨ ਨਹੀਂ ਲੱਗਿਆ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਦਾ ਫਲ ਤੂੰ ਪ੍ਰਾਪਤ ਕਰਨਾ ਸੀ, ਵਾਹ ਵਾਹ ਕਰਨ ਵਾਸਤੇ ਜਨਮ ਮਿਲਿਆ ਸੀ, ਪਰ ਜਿਸ ਵਾਸਤੇ ਇਹ ਜਨਮ ਦੀ ਪ੍ਰਾਪਤੀ ਹੋਈ, ਕਹਿੰਦੇ ਉਹ ਕੰਮ ਆਪਾਂ ਕਰ ਲਿਆ। ਜੇ ਉਹ ਕੰਮ ਨਹੀਂ ਆਪਾਂ ਕਰ ਪਾਉਂਦੇ, ਕੀ ਆਪਾਂ ਭਾਵੇਂ ਦੁਨੀਆਂ ਦੇ ਅੰਦਰ ਮਾੜਾ ਕਰਮ ਹੋਰ ਭਾਵੇਂ ਕੁਝ ਵੀ ਨਹੀਂ ਕਰਦੇ, ਪਰ ਜਿਸ ਵਾਸਤੇ ਜਨਮ ਮਿਲਿਆ ਜੇ ਉਹ ਕੰਮ ਆਪਾਂ ਨਾ ਕਰ ਪਾਏ। ਗੋਬਿੰਦ ਹਮ ਐਸੇ ਅਪਰਾਧੀ, ਅਤੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਇੱਕ ਬਹੁਤ ਵੱਡਾ ਗੁਨਾਹ ਹੈ, ਅਪਰਾਧ ਹੈ। ਜਿਨ ਪ੍ਰਭ ਜੀਓ ਪਿੰਡ ਥਾ ਦੀਆ, ਤਿਸ ਕੀ ਭਾਉ ਭਗਤ ਨੇ ਸਾਧੀ। ਜਿਸ ਵਾਹਿਗੁਰੂ ਪਰਮਾਤਮਾ ਨੇ ਜਿੰਦ ਜਾਨ ਸਰੀਰ ਬਖਸ਼ਿਸ਼ ਕੀਤਾ, ਕਹਿੰਦੇ ਅਸੀਂ ਉਸ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਇਹ ਭਗਤੀ ਕਰਨ ਵਾਸਤੇ ਹੀ ਸਰੀਰ ਮਿਲਿਆ ਸੀ, ਪਰ ਉਸ ਵਾਹਿਗੁਰੂ ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਬਾਬਾ ਕਬੀਰ ਸਾਹਿਬ ਕਹਿਣ ਲੱਗੇ ਕਿ ਮੈਂ ਗੁਨਾਹਗਾਰ ਹਾਂ, ਮੈਂ ਅਪਰਾਧੀ ਹਾਂ। ਸਤਿਗੁਰੂ ਪਿਆਰ ਵਾਲਿਓ, ਧਿਆਨ ਦੇਣਾ, ਇੱਥੇ ਥੋੜ੍ਹੀ ਜਿਹੀ ਵਿਚਾਰ ਕਰਦਿਆਂ ਹੋਇਆਂ ਰੁਕਣ ਦਾ ਯਤਨ ਕਰਨਾ। ਸਾਹਿਬ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਹਨੂੰ ਸਮਝ ਆ ਗਈ ਕਿ ਗੁਰੂ ਪਾਤਸ਼ਾਹ ਮਹਾਰਾਜ ਇਹ ਜਨਮ 'ਤੇ ਮਿਲਿਆ ਹੈ ਬੰਦਗੀ ਵਾਸਤੇ, ਪਰ ਮੇਰੇ ਕੋਲ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਨਹੀਂ ਹੈਗੀ, ਸਿਮਰਨ ਨਹੀਂ ਹੈਗਾ। ਅਕਾਲ ਪੁਰਖ ਦੀ ਸਿਫਤ ਸਵਾਲਿਓ ਨਹੀਂ, ਉਹ ਆ ਕੇ ਕੀ ਕਰੇਗਾ ਗੁਰਮੁਖੋ? ਉਹ ਸਤਿਗੁਰੂ ਦੇ ਦਰ 'ਤੇ ਬੇਨਤੀ ਕਰੇਗਾ, ਜੋਦੜੀ ਕਰੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇਹ ਗੁਰੂ ਪਿਤਾ ਤੇਰਾ ਦਿੱਤਾ ਹੋਇਆ ਮੇਰੇ ਕੋਲ ਸਭ ਕੁਝ ਹੈ, ਜੇ ਕੁਝ ਨਹੀਂ ਹੈ ਤਾਂ ਉਹ ਵਾਹਿਗੁਰੂ ਦੀ ਸਿਫਤ ਸਵਾਲਿਓ, ਜਿਹਦੇ ਵਾਸਤੇ ਮੈਨੂੰ ਇਹ ਜਨਮ 'ਤੇ ਦੇ ਦਿੱਤਾ, ਪਰ ਵਾਹਿਗੁਰੂ ਪਰਮਾਤਮਾ ਤੇਰੀ ਬੰਦਗੀ ਦੀ ਮੈਨੂੰ ਅਸੀਸ ਨਹੀਂ ਪ੍ਰਾਪਤ ਹੋਈ, ਮੇਰੇ 'ਤੇ ਕਿਰਪਾ ਕਰ, ਮੈਂ ਤੇਰੀ ਬੰਦਗੀ ਕਰ ਸਕਾਂ, ਮੇਰੇ ਕੋਲ ਆਪਣਾ ਨਾਮ ਜਪਾਓ, ਮੇਰੇ ਕੋਲ ਆਪਣਾ ਸਿਮਰਨ ਕਰਵਾਓ, ਮੇਰੇ ਕੋਲ ਆਪਣੀ ਬੰਦਗੀ ਕਰਵਾਓ, ਮੇਰੇ 'ਤੇ ਐਸੀ ਬਖਸ਼ਿਸ਼ ਕਰੋ ਕਿ ਮੈਂ ਤੁਹਾਨੂੰ ਕਦੇ ਭੁੱਲ ਨਾ ਸਕਾਂ। ਕਿਉਂਕਿ ਇਹੀ ਬਚਨ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਵੀ ਬਚਨ ਕਰਦਿਆਂ ਹੋਇਆਂ ਬਖਸ਼ਿਸ਼ ਕਰਦੇ ਨੇ ਨਾ, ਜਦੋਂ ਪਾਵਨ ਅਤੇ ਪਵਿੱਤਰ ਸਲੋਕਾਂ ਦਾ ਪਾਠ ਕਿਸੇ ਵੇਲੇ ਤੁਸੀਂ ਆਪ ਕਰ ਰਹੇ ਹੋਵੋ, ਜਾਂ ਗੁਰਮੁਖ ਪਿਆਰਿਆਂ ਦੇ ਕੋਲੋਂ ਜੋ ਗੁਰੂ ਦੀ ਗੋਦ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਬਾਣੀ ਦੇ ਪਾਵਨ ਅੰਮ੍ਰਿਤਮਈ ਮਿੱਠੜੇ ਬਚਨ ਉਚਾਰਨ ਕਰਦੇ ਨੇ, ਉਹਨਾਂ ਦੀ ਰਸਨਾ ਦੇ ਉੱਤੋਂ ਸਤਿਗੁਰੂ ਦੇ ਬਚਨ ਇਸ ਤਰ੍ਹਾਂ ਆ ਰਹੇ ਹੁੰਦੇ ਨੇ, ਕਰਨੋ ਹੋ ਤੋ ਸੂ ਨਾ ਕੀਓ, ਪਰਿਓ ਲੋਭ ਕੈ ਫੰਦ। ਜੋ ਕੁਝ ਕਰਨ ਵਾਸਤੇ ਆਇਆ ਸੀ ਉਹ ਕੁਝ ਤੂੰ ਨਹੀਂ ਕੀਤਾ। ਕੀ ਬਚਨ ਆਉਂਦੇ ਨੇ? ਕਰਨ ਵਾਸਤੇ ਕੁਝ ਆਇਆ ਸੀ, ਬਾਬਾ ਕਬੀਰ ਸਾਹਿਬ ਜੀ ਨੇ ਬਚਨ ਕੀਤਾ, ਕੁਝ ਕਰਨ ਵਾਸਤੇ ਇਹ ਜਨਮ ਮਿਲਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਬਚਨ ਕਰਦੇ ਨੇ, ਕੁਝ ਕਰਨ ਵਾਸਤੇ ਆਏ ਸਾਂ ਪਰ ਉਹ ਕੁਝ ਕੀਤਾ ਨਹੀਂ। ਕੀ ਕਹਿੰਦੇ? ਲੋਭ ਦੀਆਂ ਫਾਹੀਆਂ ਜਿਹੜੀਆਂ ਸੀ ਉਹ ਗਲ ਦੇ ਵਿੱਚ ਪੈ ਗਈਆਂ, ਉਸੇ ਪਾਸੇ ਧਿਆਨ ਰਹਿ ਗਿਆ, ਦੁਨੀਆਦਾਰੀ ਵਾਲੇ ਪਾਸੇ, ਉਸ ਪਰਮੇਸ਼ਰ ਵਾਲੇ ਪਾਸੇ ਕੁਝ ਨਾ ਕਰ ਸਕਿਆ। ਇਹਦਾ ਮਤਲਬ ਇਹ ਵੀ ਨਹੀਂ ਕਿ ਮੈਂ ਕਿਰਤ ਕਮਾਈ ਕਾਰ ਵਿਹਾਰ ਛੱਡ ਕੇ ਅਤੇ ਕੇਵਲ ਸਮਾਧੀ ਲਾ ਕੇ ਬੈਠ ਜਾਵਾਂ ਅਤੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਜਾਵਾਂ। ਨਹੀਂ ਗੁਰਮੁਖੋ, ਗੁਰੂ ਨਾਨਕ ਦੇ ਘਰ ਨੇ ਕਿਰਤ ਵੀ ਮੁੱਖ ਰੱਖੀ ਹੈ, ਕਿਰਤ ਵੀ ਮੁੱਖ ਰੱਖੀ ਹੈ, ਪਰ ਕਿਰਤ ਕਰਨ ਦੇ ਨਾਲ ਨਾਲ ਕਰਤਾਰ ਨੂੰ ਯਾਦ ਕਰਨਾ, ਇਹ ਵੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਿਨੇਹਾ ਦਿੱਤਾ। ਦੁਨੀਆਂ ਦੇ ਵਿੱਚ ਹੁਣ ਦੋ ਤਰ੍ਹਾਂ ਦੇ ਲੋਕ ਬਣ ਗਏ ਨੇ, ਕਿਰਤ ਕਰਨ ਵਾਲਾ ਵੱਖਰਾ ਅਤੇ ਕਰਤਾਰ ਨੂੰ ਜਪਣ ਵਾਲਾ ਵੱਖਰਾ ਹੋ ਗਿਆ। ਪਰ ਸਤਿਗੁਰੂ ਜੀ ਨੇ ਕਿਰਤ ਕਰਦਿਆਂ ਨਾਲ ਨਾਲ ਕਰਤਾਰ ਨੂੰ ਜਪਣਾ, ਇਹ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਨੇਹਾ ਦਿੱਤਾ, ਕਿਉਂਕਿ ਆਪ ਕਰਕੇ ਸਾਰਾ ਕੁਝ ਗੁਰੂ ਪਾਤਸ਼ਾਹ ਮਹਾਰਾਜ ਨੇ ਦਿਖਾਇਆ ਵੀ। ਮੈਂ ਬੇਨਤੀ ਕਰਾਂ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸਮੁੱਚਾ ਹੀ ਸ਼ਬਦ ਇਸੇ ਪ੍ਰਥਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਚਾਰਨ ਕੀਤਾ। ਜੇ ਉਹਨਾਂ ਨੂੰ ਗੁਰੂ ਪਾਤਸ਼ਾਹ ਮਹਾਰਾਜ ਨੂੰ ਕੋਈ ਕਿਸਾਨ ਦਿਖਿਆ, ਖੇਤੀਬਾੜੀ ਕਰਦਾ ਹੈ, ਅਤੇ ਆਪਾਂ ਦੇਖਦੇ ਪਿਛਲੇ ਸਮਿਆਂ ਦੇ ਅੰਦਰ ਕਿਸਾਨ, ਅੱਜ ਤੇ ਕਿਰਤ ਤੋਂ ਸਾਡੇ ਬੱਚੇ ਮੁਨਕਰੁੰਦੇ ਜਾ ਰਹੇ ਨੇ ਨਾ। ਆਪਾਂ ਡੀਕਦੇ ਹਾਂ ਬਾਹਰੋਂ ਕੋਈ ਆਵੇਗਾ ਸਾਡੀ ਖੇਤੀਬਾੜੀ ਬੀਜ ਕੇ ਜਾਵੇਗਾ, ਵੱਢ ਕੇ ਵੀ ਜਾਵੇਗਾ। ਸਤਿਗੁਰੂ ਪਿਆਰ ਵਾਲਿਓ, ਕਈ ਆਪਾਂ ਚੀਜ਼ਾਂ ਜਦੋਂ ਦੇਖਦੇ ਹਾਂ, ਅੱਗੇ ਆਪਾਂ ਦੇਖਦੇ ਕਿਸੇ ਕਿ ਹੱਥੀਂ ਕਿਰਤ ਕਰਦੇ ਸੀ, ਕਿਸੇ ਵੱਲ ਧਿਆਨ ਨਹੀਂ, ਸਗੋਂ ਆਪ ਅੰਮ੍ਰਿਤ ਵੇਲੇ ਉੱਠ ਕੇ ਲੱਗ ਜਾਣਾ ਅਤੇ ਨਾਲ ਨਾਲ ਰੱਬ ਰੱਬ ਕਰਦੇ ਜਾਣਾ, ਗੁਰੂ ਦੀ ਬਾਣੀ ਸੁਣਨੀ, ਪਰਮਾਤਮਾ ਦਾ ਨਾਮ ਜਪਣਾ ਅਤੇ ਹੱਥੀਂ ਕਿਰਤ ਵੀ ਕਰਦੇ ਰਹਿਣਾ। ਪਰ ਅੱਜ ਅਸੀਂ ਕਿਰਤ ਦਾ ਕੰਮ ਵੀ ਜਿੱਥੇ ਦੂਜੇ ਦੇ ਉੱਤੇ ਛੱਡੀ ਜਾ ਰਹੇ ਹਾਂ, ਉੱਥੇ ਕਰਤਾਰ ਦੀ ਬੰਦਗੀ ਵੀ ਅਸੀਂ ਦੂਜੇ ਦੇ ਉੱਤੇ ਛੱਡਤੀ, ਵੀ ਤੂੰ ਮੇਰੇ ਵਾਸਤੇ ਆਹ ਪਾਠ ਇੰਨੇ ਕਰਦੀ, ਇੰਨੀ ਬਾਣੀ ਮੇਰੇ ਵਾਸਤੇ ਤੂੰ ਪੜ੍ਹੀ। ਧਿਆਨ ਦੇਣਾ, ਸਭ ਪਾਸਿਓਂ ਮਨੁੱਖ ਜਿਹੜਾ ਸੀ, ਸਾਰੇ ਪਾਸਿਆਂ ਤੋਂ ਜੇ ਧਿਆਨ ਮਾਰ ਕੇ ਦੇਖਿਆ ਜਾਵੇ, ਇਹ ਕਹਿੰਦਾ ਮੈਨੂੰ ਕੁਝ ਨਾ ਕਰਨਾ ਪਵੇ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਨੂੰ ਜਦੋਂ ਕਿਸਾਨ ਨਜ਼ਰ ਆਇਆ, ਸਾਹਿਬ ਕਹਿਣ ਲੱਗੇ, ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਬੇਸ਼। ਸਤਿਗੁਰੂ ਜੀ ਨੇ ਉਹਦੇ ਤਰੀਕੇ ਦੇ ਨਾਲ ਉਹਨੂੰ ਸਾਹਿਬਾਂ ਨੇ ਸਮਝਾ ਦਿੱਤਾ ਵੀ ਕਿਸਾਨੀ ਬਾਹਰ ਦੀ ਵੀ ਕਰੀ ਜਾਈ, ਪਰ ਅੰਦਰ ਵੀ ਰੱਬ ਦੇ ਨਾਮ ਦਾ, ਕਹਿੰਦੇ ਕਿਸਾਨ ਤੂੰ ਬੀਜ ਬਾਉਣਾ ਹੈ, ਬੀਜ ਬਾਉਣਾ ਹੈ। ਅਤੇ ਮਾਫ ਕਰਨਾ ਗੁਰਮੁਖੋ, ਅੱਗੇ ਜਿੰਨੇ ਕੁ ਰੱਬ ਦੀ ਬੰਦਗੀ ਕਰਨ ਵਾਲੇ, ਕਿਰਤ ਕਮਾਈ ਕਰਨ ਵਾਲੇ ਦਸਾਂ ਨੌਹਾਂ ਦੇ ਕਿਸਾਨ ਹੁੰਦੇ ਸਨ, ਅੱਜ ਉਨਾ ਹੀ ਦੇਖਿਆ ਜਾ ਰਿਹਾ ਕਿ ਸਾਡੇ ਬੱਚੇ ਪਤਿਤ ਹੋ ਰਹੇ ਨੇ ਬਹੁਤੇ ਜ਼ਿਆਦੇ। ਜ਼ਮੀਨਦਾਰਾਂ ਪਰਿਵਾਰਾਂ ਦੇ ਵਿੱਚ ਬਹੁਤਾ ਪਤਿਤਪੁਣਾ ਜਿਹੜਾ ਸਾਡੇ ਬੱਚਿਆਂ ਵਿੱਚ ਆ ਰਿਹਾ, ਕਿਉਂਕਿ ਨਾਮ ਦਾ ਬੀਜ ਜਿਹੜਾ ਉਹ ਬੋਇਆ ਨਹੀਂ ਗਿਆ, ਗੁਰੂ ਦੇ ਚਰਨਾਂ ਦੇ ਵਿੱਚ ਗੁਰੂ ਦੀ ਸੰਗਤ ਨਹੀਂ ਪ੍ਰਾਪਤ ਹੋਈ, ਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਦੀ ਅਸੀਸ ਨਹੀਂ ਮਿਲੀ। ਅੱਗੇ ਗੁਰਮੁਖੋ, ਗੁਰੂ ਦੇ ਦਰ ਦੇ ਉੱਤੇ ਆਪਾਂ ਅਰਦਾਸ ਕਰਕੇ ਕਿਸੇ ਵੇਲੇ ਧੀ ਪੁੱਤਰ ਮੰਗਦੇ ਵੀ ਹੁੰਦੇ ਸੀ ਨਾ, ਅਤੇ ਗੁਰੂ ਦੇ ਦਰ 'ਤੇ ਅਰਦਾਸ ਕਰਨੀ, ਜਿਹੜਾ ਅੰਦਰੋਂ ਗੁਰੂ ਦੇ ਨਾਲ ਸਿੱਖੀ ਨਾਲ ਜੁੜੇ ਨਾ, ਬਾਣੀ ਨਾਲ ਜੁੜਿਆ, ਉਹ ਅਰਦਾਸ ਕਰਦਾ ਸੀ ਸਤਿਗੁਰੂ ਗੁਰਸਿੱਖ ਧੀ ਪੁੱਤਰ ਬਖਸ਼ਿਆ ਜੀ, ਗੁਰਸਿੱਖ। ਅੱਜ ਕੱਲ੍ਹ ਧੀਆਂ ਪੁੱਤਰ ਹੀ ਮੰਗਦੇ, ਗੁਰਸਿੱਖੀ 'ਤੇ ਆਪਾਂ ਮੰਗਦੇ ਨਹੀਂ। ਮਾਫ ਕਰਨਾ, ਸਿੱਖੀ ਨੂੰ ਅਸੀਂ ਗੁਰਸਿੱਖੀ ਨੂੰ, ਕਿਉਂਕਿ ਗੁਰੂ ਦੀ ਸਿੱਖੀ ਰੱਬ ਦੀ ਬੰਦਗੀ ਅਤੇ ਬਾਣੀ 'ਤੇ ਖਲੋਤੀ ਹੋਈ ਨਾ, ਗੁਰੂ ਤੋਂ ਬਿਨਾਂ ਸਿੱਖੀ ਵੀ ਨਹੀਂ, ਜੇ ਬਾਣੀ ਤੋਂ ਬਿਨਾਂ ਸਿੱਖੀ ਨਹੀਂ, ਰੱਬ ਦੇ ਨਾਮ ਤੋਂ ਬਿਨਾਂ ਸਿੱਖੀ ਨਹੀਂ। ਸਭ ਕੁਝ ਪਰਮਾਤਮਾ ਦਾ ਨਾਮ ਕਰਕੇ ਹੈ। ਅੱਜ ਸਾਡੀਆਂ ਅਰਦਾਸਾਂ ਵੀ ਬਦਲ ਗਈਆਂ ਨੇ, ਅਸੀਂ ਨਾਮ ਨੂੰ ਗੁਰੂ ਨੂੰ ਭੁਲਾਉਂਦੇ ਜਾ ਰਹੇ, ਗੁਰੂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਸੇ ਨੂੰ ਬੇਮੁੱਖਤਾ ਕਹਿੰਦੇ ਨੇ ਕਿ ਬੇਮੁੱਖ ਹੋ ਗਿਆ, ਅਸੀਂ ਬੇਮੁੱਖ ਹੋ ਰਹੇ, ਇਸੇ ਨੂੰ ਬੇਮੁੱਖਤਾ ਕਹਿੰਦੇ ਨੇ। ਅਸੀਂ ਦਿਨੋ ਦਿਨ ਇਹ ਪਤਿਤ ਪੁਣੇ ਦਾ, ਗੁਰੂ ਦੇ ਦਰ ਤੋਂ ਦੂਰ ਜਾਣ ਦਾ ਇਹ ਕਾਰਨ ਕੀ ਹੈ? ਕਿਉਂਕਿ ਅਸੀਂ ਆਪ ਵੀ ਗੁਰੂ ਘਰਾਂ ਦੇ ਵਿੱਚ ਬੈਠਣਾ, ਉਹਦੀ ਬਾਣੀ ਪੜ੍ਹਨੀ, ਉਹਦੇ ਦਰ ਤੋਂ ਰੱਬ ਦਾ ਨਾਮ ਮੰਗਣਾ ਛੱਡ ਦਿੱਤਾ। ਗੁਰਮੁਖੋ, ਜੇ ਕਿਸੇ ਦੇ ਘਰ ਵਿੱਚ ਧੀ ਪੁੱਤਰ ਨਹੀਂ, ਉਹ ਧੀ ਪੁੱਤਰ ਮੰਗਦਾ? ਜੇ ਕਿਸੇ ਦੇ ਕੋਲ ਕੋਈ ਘਰ ਬਾਰ ਨਹੀਂ, ਉਹ ਘਰ ਬਾਰ ਮੰਗਦਾ? ਗੱਡੀ ਕਾਰ ਨਹੀਂ, ਗੱਡੀ ਕਾਰ ਮੰਗਦਾ? ਅਤੇ ਮੈਂ ਕਈ ਵਾਰ ਬਾਹਰ ਵਿਦੇਸ਼ਾਂ ਦੀ ਧਰਤੀ 'ਤੇ ਜਾਇਆ ਕਰਦਾ, ਮੈਂ ਬੇਨਤੀਆਂ ਉੱਥੇ ਕਰਦਾ ਹੁੰਦਾ ਕਿ ਗੁਰਮੁਖੋ ਦੇਖੋ, ਜੇ ਆਪਾਂ ਪਿਛਲੇ ਬਜ਼ੁਰਗਾਂ ਨੂੰ ਧਿਆਨ ਮਾਰ ਕੇ ਆਪਣੇ ਪੁਰਾਣਾ ਇਤਿਹਾਸ ਦੇਖੀਏ ਪਿੱਛੇ ਵਾਲੇ ਪਾਸੇ, ਤੇ ਹੋ ਸਕਦਾ ਅਸੀਂ ਕੱਚੀਆਂ ਘਰਾਂ ਦੇ ਵਿੱਚ ਰਹਿੰਦੇ ਹੋਵਾਂਗੇ, ਪੈਦਲ ਤੁਰਦੇ ਸਾਡੇ ਕੋਲ ਜਾਣ ਵਾਸਤੇ ਸਾਈਕਲ ਵੀ ਨਹੀਂ ਹੁੰਦਾ ਹੋਵੇਗਾ। ਅਸੀਂ ਮੰਗਦੇ ਗਏ ਗੁਰੂ ਸਾਡੇ ਕੋਲ ਕਿਹੜੀ ਚੀਜ਼ ਨਹੀਂ, ਉਹਨੇ ਕੱਚੀਆਂ ਦੀ ਥਾਂ 'ਤੇ ਸਾਨੂੰ ਪੱਕੇ ਦੇ ਦਿੱਤੇ, ਮਹਿਲ ਮਾੜੀਆਂ ਦੇ ਦਿੱਤੀਆਂ, ਅਸੀਂ ਪੈਦਲ ਤੁਰਦੇ ਸੀ ਸਾਨੂੰ ਗੱਡੀਆਂ ਦੇ ਦਿੱਤੀਆਂ, ਕਿਰਤ ਕਮਾਈਆਂ, ਕਾਰੋਬਾਰ ਦੇ ਦਿੱਤੇ, ਵਿਦੇਸ਼ਾਂ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦਾ ਸਦਕਾ ਕਿੱਥੇ ਕਿੱਥੇ ਪਹੁੰਚ ਗਏ, ਪਰ ਇੱਕ ਚੀਜ਼ ਅਸੀਂ ਉਸਦੇ ਦਰ ਤੋਂ ਮੰਗਣੀ ਰਹਿ ਗਈ, ਕਿਉਂਕਿ ਜੋ ਮੰਗੋਗੇ ਗੁਰੂ ਦੇ ਦਰ ਤੋਂ ਦਿਨੋ ਦਿਨ ਵਧੇਗਾ। ਜਿਹੜੀ ਮੰਗਣੋ ਹੀ ਚੀਜ਼ ਛੱਡ ਦਿੱਤੀ ਅਸੀਂ, ਉਹ ਚੀਜ਼ 'ਤੇ ਗੁਰਮੁਖ ਕਿੱਥੋਂ ਆਉਣੀ? ਗੁਰੂ ਦੇ ਕੋਲੋਂ ਮੰਗਣੀ ਨਾ, ਧੀਆਂ ਪੁੱਤਰ ਮੰਗੇ ਮਿਲ ਗਏ, ਘਰ ਬਾਰ ਮੰਗੇ ਆ ਵੱਡੇ ਮਿਲ ਗਏ, ਮਹਿਲ ਮਾੜੀਆਂ ਵੱਡੀਆਂ ਮੰਗੀਆਂ ਸੀ ਉਹ ਵੱਡੇ ਮਿਲ ਗਏ, ਕਾਰ ਗੱਡੀਆਂ ਕਾਰਾਂ ਮੰਗੀਆਂ ਉਹ ਮਹੱਲ ਮਾੜੀਆਂ, ਵਾਹਿਗੁਰੂ ਨੇ ਸਭ ਕੁਝ ਵੱਡਾ ਦੇ ਦਿੱਤਾ। ਪਰ ਇੱਕ ਇਹ ਨਹੀਂ ਮੰਗ ਸਕੇ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ। ਇਹ ਮੰਗਣਾ ਸੀ ਨਾ, ਜੇ ਇਹ ਮੰਗਦੇ ਤਾਂ ਸਾਡੇ ਧੀਆਂ ਪੁੱਤਰ ਪਤਿਤ ਕਿਉਂ ਹੁੰਦੇ, ਨਸ਼ਿਆਂ ਵਾਲੇ ਪਾਸੇ ਕੋਈ ਚੱਲਦੇ, ਕਿਉਂਕਿ ਤਾਂ ਮੰਗਿਆ ਹੀ ਨਹੀਂ। ਬੱਚਾ ਜੰਮਿਆ ਅਤੇ ਰੱਬ ਦੀ ਬੰਦਗੀ ਵਾਲੇ ਪਾਸੇ ਘੱਟ ਧਿਆਨ ਸੀ। ਗੁਰੂ ਕੇ ਕੀਰਤਨੀਏ ਰੱਬ ਦੇ ਪਿਆਰਿਆਂ ਨੂੰ ਜਦੋਂ ਬਾਣੀ ਪੜ੍ਹ ਰਿਹਾ ਸੀ, ਕੋਈ ਸੁਣ ਨਹੀਂ ਸੀ ਰਿਹਾ, ਘਰੇ ਖੰਡ ਪਾਠ ਰਖਾ ਦਿੱਤਾ ਬੱਚੇ ਦੇ ਜਨਮ ਦੇ ਨਾਲ, ਕੋਈ ਨਹੀਂ ਸੁਣ ਰਿਹਾ। ਪਰ ਜਦੋਂ ਉਸੇ ਬੱਚੇ ਦੇ ਜਨਮ ਦੀ ਖੁਸ਼ੀ 'ਚ ਮਹਿੰਗਾ ਕਲਾਕਾਰ ਮੰਗਾ ਲਿਆ ਨਾ, ਕੋਠਿਆਂ 'ਤੇ ਚੜ੍ਹ ਚੜ੍ਹ ਕੇ ਲੋਕ ਸੁਣਦੇ ਪਏ ਨੇ। ਨੁਕਸਾਨ ਕਿਹਨੇ ਕੀਤਾ? ਪੈਸੇ ਵੀ ਵਾਹਵਾ ਉਹਨਾਂ ਨੂੰ ਦਿੱਤੇ, ਕੋਠਿਆਂ 'ਤੇ ਚੜ੍ਹ ਚੜ੍ਹ ਕੇ। ਗੁਰੂ ਦੀ ਬਾਣੀ ਨੂੰ ਕੋਈ ਸੁਣਨ ਲਈ ਤਿਆਰ ਨਹੀਂ, ਕੀਰਤਨ ਸੁਣਨ ਵਾਸਤੇ ਕੋਈ ਤਿਆਰ ਨਹੀਂ। ਗੁਰੂ ਦੀ ਬਾਣੀ ਦਾ ਪਾਠ ਘਰ ਵਿੱਚ ਖੰਡ ਪਾਠ ਸਾਹਿਬ ਚੱਲਿਆ, 3 ਦਿਨ ਸਤਿਗੁਰੂ ਦੀ ਬਾਣੀ ਦਾ ਪ੍ਰਵਾਹ ਚੱਲਿਆ, ਉੱਥੇ ਬਾਹੋਂ ਫੜ ਫੜ ਕੇ ਬਿਠਾਉਣਾ ਪੈਂਦਾ ਵੀ ਆਈ ਤੂੰ 2 ਘੰਟੇ ਬੈਠੀ, 10 ਮਿੰਟ ਬੈਠੀ। ਉਹ ਜਿਹਨੂੰ ਘੰਟਾ ਬੈਠਣ ਨੂੰ ਕਹਿੰਦੇ, ਉਹ 2 ਮਿੰਟਾਂ ਬਾਅਦ ਕਮਰੇ 'ਚੋਂ ਬਾਹਰ ਬੈਠਾ ਹੁੰਦਾ। ਗੁਰੂ ਦੇ ਰੱਬ ਦੇ ਨਾਮ ਤੋਂ ਤਾਂ ਦੂਰ ਤੁਰੇ ਜਾਂਦੇ। ਗੁਰੂ ਦੇ ਕੋਲੋਂ ਮੰਗਣਾ ਸੀ ਨਾਮ ਦਾਨ, ਸਿੱਖੀ ਮੰਗਣੀ ਸੀ ਗੁਰੂ ਦੇ ਚਰਨਾਂ ਦੇ ਵਿੱਚੋਂ ਸਤਿਗੁਰੂ ਪਿਆਰ ਵਾਲਿਓ, ਪਰ ਉਸ ਪਾਸਿਓਂ ਅਵੇਸਲਾਪਨ ਆ ਗਿਆ। ਗੁਰੂ ਕਿਰਪਾ ਕਰੇ, ਧੰਨ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਮਹਾਰਾਜ ਬਚਨ ਕਰਦਿਆਂ ਅਸ ਸਮਝਾ ਰਹੇ, ਸਾਡੀ ਜ਼ਿੰਦਗੀ ਦਾ ਮਨੋਰਥ, ਸਾਡੇ ਜੀਵਨ ਦਾ ਮਕਸਦ ਸੀ ਵਾਹਿਗੁਰੂ ਦੀ ਬਾਣੀ। ਅਤੇ ਇਹ ਬਾਣੀ ਜਪ ਹੋ ਸਕਦਾ, ਰੱਬ ਦਾ ਨਾਮ ਉਹ ਲੈ ਸਕਦਾ ਜਿਹਨੂੰ ਸਤਿਗੁਰੂ ਸੋਝੀ ਬਖਸ਼ਿਸ਼ ਕਰ ਦੇਵੇ। ਗੁਰਮੁਖੋ, ਦੁਨੀਆਂ ਦੀ ਵਿਦਿਆ ਪੜ੍ਹ ਲਈਏ, ਗੁਰੂ ਦੇ ਚਰਨਾਂ ਦਾ ਪੱਲਾ ਪਕੜੇ ਤੋਂ ਬਿਨਾਂ ਰੱਬ ਦੀ ਸੋਝੀ ਨਹੀਂ ਆ ਸਕਦੀ, ਰੱਬ ਦੇ ਨਾਮ ਦੇ ਉੱਤੇ ਸ਼ਰਧਾ ਨਹੀਂ ਉੱਪ ਸਕਦੀ। ਭਾਵੇਂ ਸਾਡਾ ਬੱਚਾ PhD ਕਰ ਜਾਵੇ, ਡਾਕਟਰ ਬਣ ਜਾਵੇ, ਲਾਇਰ ਬਣ ਜਾਵੇ, ਜੱਜ ਬਣ ਜਾਵੇ, ਵਧੀਆ ਬਿਜ਼ਨਸਮੈਨ ਅਫਸਰ ਬਣ ਜਾਵੇ, ਪਰ ਜਿੰਨਾ ਚਿਰ ਤੱਕ ਗੁਰੂ ਦੀ ਕਿਰਪਾ ਨਹੀਂ, ਉਨਾ ਚਿਰ ਤੱਕ ਰੱਬ ਦੇ ਨਾਮ ਦੀ ਸੋਝੀ ਨਹੀਂ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਆਪਣੇ ਬਚਨ ਬਖਸ਼ਿਸ਼ ਕੀਤੇ ਜੀ।
ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੇ, ਹਉ ਮੈਂ ਵਿੱਚੋਂ ਜਾਏ।
ਜਿੱਥੇ ਸਾਹਿਬਾਂ ਨੇ ਬਚਨ ਕੀਤੇ ਕਿ ਵਾਹ ਵਾਹੋ ਸੇ ਜਨ ਕਰੇ ਜਿਨ ਕੋ ਆਪੇ ਦੇਹ ਬੁਝਾਏ, ਜਿਨ੍ਹਾਂ ਨੂੰ ਆਪ ਸਤਿਗੁਰੂ ਸੋਝੀ ਬਖਸ਼ੇ, ਪਰਮਾਤਮਾ ਕਿਰਪਾ ਕਰੇ, ਉਹਨਾਂ ਦੇ ਮੁੱਖ ਦੇ ਵਿੱਚੋਂ ਵਾਹੋ ਵਾਹੋ ਦਾ ਸ਼ਬਦ ਉਚਾਰਨ ਹੁੰਦਾ। ਕਿਉਂਕਿ ਰੱਬ ਦੀ ਸਿਫਤ ਸਲਾਹ ਇਹ ਹਿਰਦੇ ਦਾ ਵਿਸ਼ਾ ਹੈ, ਗੁਰਮੁਖੋ ਅੰਦਰ ਦਾ। ਅਗਲੇ ਪਾਸੇ ਮੇਰੇ ਸਤਿਗੁਰੂ ਜੀ ਬਚਨ ਕਰਦੇ ਨੇ, ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ। ਰੱਬ ਦਾ ਨਾਮ ਜਪਣ ਦੇ ਨਾਲ ਹੋਰ ਕੀ ਹੋਣਾ? ਬੱਚਾ ਤੁਹਾਡਾ ਪੜ੍ਹ ਲਿਖ ਕੇ ਡਾਕਟਰ ਤੇ ਬਣ ਗਿਆ, ਮਨ ਨਿਰਮਲ ਨਹੀਂ ਨਾ, ਉਹਨੇ ਪੈਸੇ ਵਾਲੇ ਪਾਸੇ ਸੋਚਣਾ ਵੀ ਇਹ ਜਿਹੜਾ ਮਰੀਜ਼ ਮੇਰੇ ਕੋਲ ਆ ਗਿਆ ਨਾ, ਇਹਨੂੰ ਮੈਂ ਦਾਖਲ ਕਰ ਲੈਣਾ, ਭਾਵੇਂ ਇਹਦੇ ਟੈਸਟਾਂ ਦੇ ਵਿੱਚ ਕੁਝ ਆਇਆ ਨਹੀਂ, ਟੈਸਟ ਕਰਵਾ ਲੈਣੇ। ਟੈਸਟ ਵੀ ਅੱਜ ਕੱਲ੍ਹ ਹਰੇਕ ਥਾਂ 'ਤੇ ਜਿੱਥੇ ਜਾਓ ਡਾਕਟਰ ਲਿਖ ਕੇ ਦੇ ਦਿੰਦੇ ਨੇ। ਮਾਫ਼ ਕਰਨਾ, ਕਈ ਚੰਗੇ ਵੀ ਬੜੇ ਨੇ ਜਿਨ੍ਹਾਂ 'ਤੇ ਸਤਿਗੁਰੂ ਦੀ ਕਿਰਪਾ। ਮਨ ਦੇ ਅੰਦਰ ਮੈਲ ਆ ਗਈ, ਮਨ ਮੈਲਾ ਪਰਮੇਸ਼ਰ ਦੇ ਨਾਲ ਨਹੀਂ ਜੁੜਿਆ। ਉਹ ਕਹਿੰਦਾ 2 ਦਿਨ ਦਾਖਲ ਰੱਖਾਂਗਾ, ਇੰਨਾ ਕੁ ਤਾਂ ਬਿੱਲ ਬਣ ਹੀ ਜਾਊਗਾ। ਅਤੇ ਇਹ ਵੀ ਸੋਚਿਆ ਕਿ ਜਿਹਨੇ ਬਿੱਲ ਦੇਣਾ ਉਹਨੇ ਵਿਚਾਰੇ ਨੇ ਕਿੱਥੋਂ ਲਿਆ ਕੇ ਦੇਣਾ, ਕਿਸੇ ਵੇਲੇ ਕਿਸੇ ਦੇ ਪੱਲੇ ਹੀ ਕੁਝ ਨਹੀਂ, ਕੋਈ ਕਰਜ਼ਾ ਚੁੱਕੇਗਾ ਹੋਰ ਕੈਸੇ ਜਾਏਗਾ, ਹੋਵੇਗਾ ਨਾ ਇੱਦਾਂ। ਮਨ ਮੈਲਾ, ਜੇ ਰੱਬ ਦੀ ਬਾਣੀ ਨਹੀਂ ਜਪੀ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਮਨ ਦੇ ਅੰਦਰ ਗੁਰਮੁਖੋ ਮੈਲ, ਉਹ ਜੇ ਮੈਲ ਹੈ, ਬੱਚਾ ਸਾਡਾ ਵਿਦਿਆ ਪੜ੍ਹ ਗਿਆ ਹੈ, ਅੰਦਰ ਗੁਰਮੁਖੋ ਮੈਲ ਭਰੀ ਹੋਈ ਹੈ, ਉਸਦੇ ਕੋਲ ਜੇ ਕੋਈ ਮਰੀਜ਼ ਵੀ ਚਲਾ ਗਿਆ ਤੇ ਸਤਿਗੁਰੂ ਪਿਆਰ ਵਾਲੇ ਡਾਕਟਰ ਤੇ ਕਹਿੰਦੇ ਵੈਸੇ ਰੱਬ ਦਾ ਰੂਪ ਹੁੰਦਾ, ਉਹ ਮਰੀਜ਼ ਦਾ ਧਿਆਨ ਰੱਖਦਾ, ਕੇਅਰ ਕਰਦਾ, ਪਰ ਸੱਚ ਜਾਣਿਆ ਜੇ ਮੈਲ ਆ ਗਈ ਤੇ ਉਹਨੇ ਧਿਆਨ ਨਹੀਂ ਰੱਖਣਾ, ਉਹਦਾ ਧਿਆਨ ਆਪਣੀ ਜੇਬ ਵਾਲੇ ਪਾਸੇ ਹੋਣਾ, ਫਿਰ ਨਹੀਂ ਹੋਣਾ ਰੱਬ ਦਾ ਸਿਮਰਨ ਜੇ ਨਹੀਂ ਹੈਗਾ, ਮਨ ਵਿੱਚ ਮੈਲ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਲ ਦਾ ਜ਼ਿਕਰ ਕਰਦੇ ਨੇ, ਵਾਹ ਵਾਹ ਕਰਤੀਆਂ ਮਨ ਨਿਰਮਲ ਹੋਵੇ। ਉਹੀ ਡਾਕਟਰ ਜੇ ਗੁਰੂ ਦੀ ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਉੱਠਦਾ, ਬਾਣੀ ਦੀ ਵਿਚਾਰ ਕਰਦਾ, ਮਨ ਪਵਿੱਤਰ ਹੋ ਗਿਆ, ਸੋਚਦਾ ਏ ਇਹ ਵਿਚਾਰਾ ਪਤਾ ਨਹੀਂ ਕਿਵੇਂ ਕਮਾ ਕੇ ਖਾਂਦਾ ਹੋਣਾ, ਮੇਰੇ ਕੋਲ ਚੱਲ ਕੇ ਆ ਗਿਆ, ਇਹਨੂੰ ਬਿਮਾਰੀ ਵੀ ਕੋਈ ਨਹੀਂ। ਉੱਦਾਂ ਹੀ ਇਹਨੂੰ ਮਨ ਦੇ ਅੰਦਰ ਵਹਿਮ ਹੋ ਗਿਆ ਕਿ ਮੈਂ ਦੁਖੀ ਅਤੇ ਬਿਮਾਰ ਹਾਂ। ਕਿਸੇ ਵੇਲੇ ਮਨ ਵਿੱਚ ਵਹਿਮ ਹੀ ਹੁੰਦਾ, ਬਹੁਤੇ ਸੰਸਾਰ ਦੇ ਲੋਕ ਨਾ ਮਨ ਕਰਕੇ ਬਿਮਾਰ ਨੇ। ਉਹਨੂੰ ਕਹਿੰਦਾ ਵੀ ਲੈ ਭਾਈ, ਇੱਕ ਤਸੱਲੀ ਵਾਸਤੇ ਦਵਾਈ ਦੇ ਦਿੰਦਾ, ਤਸੱਲੀ ਵਾਸਤੇ ਥੋੜ੍ਹੀ ਮੈਡੀਸਨ ਦੇ ਕੇ ਤੋਰ ਦਿੰਦਾ ਅਤੇ ਮਨ ਵਿੱਚੋਂ ਨਾਲ ਇਹ ਵੀ ਕਹਿੰਦਾ, ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਰੱਬ ਦੀ ਬਾਣੀ ਪੜਿਆ ਕਰ, ਕਿਉਂਕਿ ਸਰਬ ਰੋਗ ਕਾ ਔਖਦ ਨਾਮ। ਦੁਨੀਆ ਬਿਮਾਰ ਤਾਂ ਬਹੁਤ ਹੈ, ਪਰ ਸੱਚ ਗੱਲ ਇਹ ਹੈ ਸੱਜਣਾ, ਇਹ ਬਹੁਤੇ ਦੁੱਖ ਰੋਗ ਜਿਹੜੇ ਨੇ ਨਾ, ਇਹ ਰੱਬ ਨੂੰ ਭੁੱਲਣ ਕਰਕੇ ਆਏ ਆ। ਤੂੰ ਇੰਜ ਕਰੀ, ਆ ਦਵਾਈ ਵੀ ਲੈ ਜਾ ਤਸੱਲੀ ਵਾਸਤੇ, ਕਿਉਂਕਿ ਉਦਾਂ ਤਸੱਲੀ ਵੀ ਨਹੀਂ ਆਉਣੀ, ਮਨ ਨਹੀਂ ਠਹਿਰਨਾ, ਪਰ ਨਾਲ ਵਾਹਿਗੁਰੂ ਵਾਹਿਗੁਰੂ ਕਰਿਆ ਕਰ। ਮਨ ਨਿਰਮਲ ਹੈ ਉਹਦੇ ਭਲੇ ਵਾਸਤੇ ਮਨ ਵਿੱਚੋਂ ਅਰਦਾਸ ਵੀ ਕਰਦਾ ਕਿ ਵਾਹਿਗੁਰੂ ਨੂੰ ਤੰਦਰੁਸਤੀ ਬਖਸ਼ੀ। ਉਹੀ ਡਾਕਟਰ ਹੈ ਨਾ, ਡਾਕਟਰ ਉਹੀ ਹੈ, ਪਰ ਹੁਣ ਅਰਦਾਸ ਕਰਦਾ ਕਿ ਵਾਹਿਗੁਰੂ ਇਹਨੂੰ ਤੰਦਰੁਸਤੀ ਬਖਸ਼ੀ, ਆ ਮੈਡੀਸਨ ਲੈ, ਵਾਹਿਗੁਰੂ ਵਾਹਿਗੁਰੂ ਕਰਿਆ ਕਰ, ਗੁਰੂ ਦੇ ਘਰ ਵਿੱਚ ਜਾਇਆ ਕਰ, ਬਾਣੀ ਪੜ੍ਹਿਆ ਕਰ, ਸਤਿਗੁਰੂ ਪਿਆਰ ਵਾਲੇ ਦੇਖੋ ਮਨ ਨਿਰਮਲ ਦਾ ਅਤੇ ਮੈਲੇ ਦਾ ਕਿੰਨਾ ਫਰਕ ਹੈ। ਮੈਲੇ ਮਨ ਨਾਲ ਕੀ ਸੋਚਦਾ, ਨਿਰਮਲ ਮਨ ਦੇ ਅੰਦਰੋਂ ਕਿਹੋ ਜਿਹੀਆਂ ਭਾਵਨਾਵਾਂ ਨਿਕਲਦੀਆਂ, ਉਹ ਆਪਣਾ ਭਲਾ ਨਹੀਂ, ਉਹ ਮਹੱਲੇ ਦਾ ਭਲਾ ਵੀ ਸੋਚੇਗਾ, ਉਹ ਸਭਨਾਂ ਦਾ ਭਲਾ ਚਾਹੇਗਾ, ਪਰ ਜਿਹਦੇ ਮਨ ਵਿੱਚ ਮੈਲ ਆ ਗਈ ਨਾ, ਉਹ ਤਾਂ ਭੈਣ ਭਰਾਵਾਂ ਦੇ ਭਲਾ ਵੀ ਮਨ ਦੇ ਅੰਦਰ ਨਹੀਂ ਨਿਕਲਦਾ। ਉਹ ਕਹਿੰਦਾ ਭੈਣ ਭਰਾ ਦੀ ਜ਼ਮੀਨ ਜਾਇਦਾਦ ਇੱਕ ਤਾਂ ਮੇਰੀ ਹੋ ਜਾਣੀ, ਮਨ ਮੈਲਾ। ਜਿੱਥੇ ਵਾਹਿਗੁਰੂ ਦਾ ਨਾਮ ਹੈ, ਪਰਮਾਤਮਾ ਦੀ ਬੰਦਗੀ ਹੈ, ਉੱਥੇ ਗੁਰਮੁਖੋ ਉੱਥੋਂ ਹੀ ਇਹ ਆਵਾਜ਼ ਆਉਂਦੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਨ ਪਵਿੱਤਰ ਹੈ ਨਾ, ਪਵਿੱਤਰ ਮਨ ਦੇ ਵਿੱਚੋਂ ਸਰਬੱਤ ਦਾ ਭਲਾ। ਪਰ ਜੇ ਮਨ ਦੇ ਅੰਦਰ ਗੁਰਮੁਖੋ ਮੈਲ ਹੈ, ਸੱਚ ਜਾਣਿਆ ਜੇ, ਫਿਰ ਤਾਂ ਭੈਣ ਭਰਾਵਾਂ ਦਾ ਭਲਾ ਸੋਚਣਾ ਵੀ ਬੜਾ ਔਖਾ ਹੈ, ਕਿਉਂਕਿ ਮਨ ਮੈਲਾ ਹੈ, ਫਿਰ ਨਹੀਂ ਹੋਣਾ। ਜੇ ਮਨ ਪਵਿੱਤਰ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਹੋਇਆ ਨਾ, ਫਿਰ ਕਹਿੰਦਾ ਕਿ ਆਪਣਾ ਗਵਾ ਕੇ ਵੀ ਦੂਸਰੇ ਦਾ ਭਲਾ ਕਰ ਸਕਾਂ। ਫਰੀਦਾ ਬੁਰੇ ਦਾ, ਉਹ ਬੁਰੇ ਦਾ ਵੀ ਭਲਾ ਸੋਚਦਾ ਪਿਆ, ਜਿਹੜਾ ਉਹਦੇ ਨਾਲ ਮਾੜਾ ਕਰਦਾ ਪਿਆ ਉਹਦਾ ਵੀ, ਬੁਰੇ ਦਾ ਭਲਾ ਕਰ। ਅਤੇ ਜੇ ਬੁਰੇ ਨੇ ਕੁਝ ਕਹਿ ਵੀ ਦਿੱਤਾ ਤਾਂ ਵੀ ਕਹਿੰਦਾ ਕੋਈ ਗੱਲ ਨਹੀਂ ਭਾਈ, ਇਹਦਾ ਸੁਭਾਅ ਇੱਦਾਂ ਦਾ, ਇਹਦਾ ਸੁਭਾਅ ਇੱਦਾਂ ਦਾ, ਕੋਈ ਗੱਲ ਨਹੀਂ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣਾ ਗਵਾਵੇ। ਜੇ ਰੱਬ ਦੇ ਪਿਆਰੇ ਦੀ ਕੋਈ ਬੁਰਾਈ ਵੀ ਕਰ ਦਿੰਦਾ, ਉਹਦਾ ਸੁਭਾਅ ਬਣਿਆ ਹੈ ਵਾਹਿਗੁਰੂ ਦੀ ਬੰਦਗੀ ਵਾਲਾ, ਅਤੇ ਸਤਿਗੁਰੂ ਪਿਆਰ ਵਾਲੇ, ਉਹ ਆਪਣਾ ਗੁਣ ਨਹੀਂ ਛੱਡਦਾ। ਇਹ ਨਹੀਂ ਵੀ ਗੁੜਕਾ ਸਾਹਿਬ ਰੱਖਿਆ ਅਤੇ ਉਹ ਵੀ ਮੰਦੇ ਸ਼ਬਦ ਬੋਲਣ ਲੱਗ ਪਿਆ, ਨਹੀਂ। ਕਹਿੰਦਾ ਕੋਈ ਗੱਲ ਨਹੀਂ, ਇਹਦਾ ਸੁਭਾਅ ਇੱਦਾਂ ਦਾ, ਮੇਰਾ ਸੁਭਾਅ ਮੈਨੂੰ ਵਾਹਿਗੁਰੂ ਨੇ ਬਖਸ਼ਿਆ, ਇਹ ਰੱਬ ਰੱਬ ਕਰਨਾ, ਭਲਾ ਸੋਚਣਾ, ਭਲੇ ਦੀ ਅਰਦਾਸ ਕਰਨੀ। ਫਿਰ ਕੀ ਹੋਇਆ, ਜੇ ਇਹਦਾ ਸੁਭਾਅ ਹੀ ਇੱਦਾਂ ਦਾ ਹੈ। ਸਾਹਿਬ ਕਿਰਪਾਲੂ ਜੀ ਆਖਦੇ ਨੇ, ਕਿਰਪਾ ਕਰਦੇ ਹਾਂ, ਵਾਹ ਵਾਹ ਕਰਦੇ ਹਾਂ ਮਨ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ। ਹਉਮੈ ਸਾਡੇ ਅੰਦਰ ਸਭ ਤੋਂ ਖਤਰਨਾਕ ਇੱਕ ਬਿਮਾਰੀ ਹੈ, ਹਉਮੈ, ਜਿਹੜੀ ਹਰੇਕ ਦੇ ਮਨੁੱਖ ਦੇ ਅੰਦਰ ਜਨਮ ਹੀ ਵਾਹਿਗੁਰੂ ਜੀ ਕਹਿੰਦੇ ਦਾ ਕਰਕੇ ਹੋ ਰਿਹਾ। ਜਦੋਂ ਸਿੱਧ ਗੋਸ਼ਟ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਵਿਚਾਰ ਕਰਦੇ ਨੇ, ਉੱਥੇ ਸਿੱਧਾਂ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਗੋਸ਼ਟੀ ਹੋ ਰਹੀ ਹੈ। ਕੋਈ ਇਹ ਨਹੀਂ ਕਹਿ ਸਕਦਾ ਮੇਰੇ ਅੰਦਰ ਹਉਮੈ ਨਹੀਂ ਹੈਗੀ, ਮੈਂ ਜੰਮਿਆ ਤਾਂ ਹੈਗਾ। ਗੁਰੂ ਪਾਤਸ਼ਾਹ ਜੀ ਨੂੰ ਸਵਾਲ ਉਹਨਾਂ ਨੇ ਕੀਤਾ, ਕਹਿੰਦੇ ਨੇ ਕਿ ਸੰਸਾਰ ਵਾਰ ਵਾਰ ਜਨਮ ਰਿਹਾ ਹੈ, ਤੁਹਾਨੂੰ ਤਾਂ ਸਾਰੀ ਸੋਝੀ ਹੈ ਲੋਕ ਅਤੇ ਪਰਲੋਕ ਦੀ, ਇਸ ਵਾਰ ਵਾਰ ਜਨਮ ਦਾ ਕਾਰਨ ਕੀ ਹੈ? ਗੁਰੂ ਨਾਨਕ ਦੇਵ ਪਾਤਸ਼ਾਹ ਨੇ ਬਚਨ ਕਿਹਾ, ਹਉਮੈ ਵਿੱਚ ਜਗ ਉਪਜੈ ਪੁਰਖਾ। ਇਹਦੀ ਹਉਮੈ ਜਿਹੜੀ ਹੈ ਖਤਮ ਨਹੀਂ ਹੁੰਦੀ, ਅਤੇ ਇਹਦਾ ਰੱਬ ਨਾਲ ਮਿਲਾਪ ਨਹੀਂ ਹੁੰਦਾ, ਪਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਜਿਸ ਕਰਕੇ ਇਹ ਸੰਸਾਰ ਪੈਦਾ ਹੋ ਰਿਹਾ। ਹਰ ਚੀਜ਼ ਹਉਮੈ 'ਤੇ ਖਲੋਤੀ ਹੋਈ ਹੈ, ਹਰ ਚੀਜ਼ ਧਿਆਨ ਮਾਰਿਆ ਜੇ, ਅੰਮ੍ਰਿਤ ਵੇਲਾ ਵੀ ਜੇ ਹਉਮੈ 'ਤੇ ਖਲੋ ਗਿਆ, ਮੈਂ ਅੰਮ੍ਰਿਤ ਵੇਲੇ ਉੱਠਿਆ, ਬਾਣੀ ਪੜ੍ਹਨੀ ਵੀ ਜੀ ਹਉਮੈ 'ਤੇ ਖਲੋ ਗਈ, ਫਿਰ ਗੁਰਮੁਖੋ ਕੀ ਲੱਭੇਗਾ ਸਾਨੂੰ? ਪਰਮਾਤਮਾ ਦਾ ਨਾਮ ਜਪ ਕੇ ਕਿਸੇ ਵੇਲੇ ਜੇ ਹਉਮੈ ਅੰਦਰ ਰੱਬ ਦਾ ਨਾਮ ਨਾ ਵਸਿਆ ਹੋਵੇ, ਜੇ ਤਾਂ ਵਸ ਗਿਆ ਫਿਰ ਹਉਮੈ ਉੱਥੇ ਟੇਕ ਨਹੀਂ ਸਕਦੀ, ਰੁਕ ਨਹੀਂ ਸਕਦੀ, ਰਹਿ ਨਹੀਂ ਸਕਦੀ। ਪਰ ਜੇ ਗੁਰੂ ਦੀ ਕਿਰਪਾ ਨਾ ਹੋਈ, ਅੰਦਰ ਵਾਹਿਗੁਰੂ ਜੀ ਦਾ ਨਾਮ ਹਿਰਦੇ ਦੇ ਵਿੱਚ ਨਾ ਵਸਿਆ, ਕੇਵਲ ਅਤੇ ਕੇਵਲ ਰਸਨਾ ਤੱਕ ਸੀਮਤ ਰਹਿ ਗਿਆ, ਇਹ ਹਿਰਦੇ ਦਾ ਹਿੱਸਾ ਨਾ ਬਣਿਆ, ਅਤੇ ਸੱਚ ਜਾਣਿਆ ਜੇ ਸਤਿਗੁਰੂ ਪਿਆਰ ਵਾਲੇ ਉੱਥੇ ਵੀ ਫਿਰ ਹਉਮੇ ਆ ਜਾਣੇ। ਅਤੇ ਫਿਰ ਕੀ ਹੋਇਆ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਦਿਆਂ ਹੋਇਆ ਕਹਿ ਰਹੇ ਨੇ, ਕਹਿੰਦਾ ਜੀ ਮੈਂ ਸੰਮ੍ਰਿਤ ਵੇਲੇ ਉੱਠਿਆ, ਨਿਤਨਿਮ ਕੀਤਾ, ਬਾਣੀ ਪੜ੍ਹੀ, ਮੈਂ ਥੱਕ ਗਿਆ। ਜਿਵੇਂ ਕੋਈ ਦਿਹਾੜੀਦਾਰ ਦਿਹਾੜੀ ਨਹੀਂ ਲਾਉਂਦਾ, ਅਤੇ ਉਹ ਕਹਿੰਦਾ ਨਾ ਮੈਂ ਇੰਨਾ ਚਿਰ ਕੰਮ ਕੀਤਾ, ਇੰਨੇ ਘੰਟੇ ਕੰਮ ਕੀਤਾ, ਮੈਂ ਤਾਂ ਥੱਕ ਗਿਆ, ਥਕੇਵਾ ਹੋ ਗਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਕਹਿ ਰਹੇ ਨੇ, ਕਹਿੰਦੇ ਅਨੇਕਾਂ ਧਰਮ ਦੇ ਕਰਮ ਕਰ ਲਏ, ਪਰ ਧਰਮ ਦੇ ਕਰਮ ਕਰਨ ਤੋਂ ਬਾਅਦ ਸਾਨੂੰ ਮਿਲਿਆ ਕੀ? ਥਕੇਵਾਂ। ਜੇ ਸਾਡੇ ਅੰਦਰ ਹਉਮੈ ਹੈ ਨਾ, ਧਰਮ ਦੇ ਕਰਮ ਕਰਦੇ ਹਾਂ, ਸਾਨੂੰ ਮਿਲਣਾ ਕੀ ਹੈ ਜੀ? ਥਕੇਵਾਂ। ਥਕੇਵਾਂ ਮਿਲਣਾ, ਉਸ ਤੋਂ ਇਲਾਵਾ ਨਹੀਂ ਕੁਛ ਮਿਲਣਾ, ਥਕੇਵਾਂ ਮਿਲਣਾ। ਅਤੇ ਜੇ ਕਿਤੇ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸਿਆ, ਅੰਦਰੋਂ ਆਵਾਜ਼ ਆ ਰਹੀ ਹੈ, ਅਤੇ ਰੱਬ ਦਾ ਨਾਮ ਜਪਣ ਵਾਲੇ ਦੇ ਸਾਰੇ ਪਾਪ ਕੱਟੇ ਜਾਂਦੇ। ਕਹਿੰਦਾ ਮੇਰਾ ਬੋਝ ਹੀ ਹੁਣ ਤਾਂ ਹਲਕਾ ਜਿਹਾ ਹੋ ਗਿਆ। ਉੱਡਿਆ ਉੱਡਿਆ ਤੁਰਿਆ ਫਿਰਦਾ, ਉਹਨੂੰ ਚੜ੍ਹਦੀ ਕਲਾ ਦੇ ਵਿੱਚ ਨਾ ਉਹਨੂੰ ਊਂਘ ਆਉਂਦੀ, ਨਾ ਨੀਂਦ, ਨਾ ਭੁੱਖ, ਨਾ ਪਿਆਸ, ਉਹਨੂੰ ਤਾਂ ਕੁਝ ਮਹਿਸੂਸ ਨਹੀਂ ਹੁੰਦਾ, ਉਹ ਚੜ੍ਹਦੀ ਕਲਾ ਵੀ ਤੁਰਿਆ ਫਿਰਦਾ। ਅਤੇ ਜਿੰਨੇ ਹੁਣ ਅੰਤਰ ਵਾਹਿਗੁਰੂ ਦਾ ਨਾਮ ਵਾਹ ਵਾਹ ਨਹੀਂ ਵਸਿਆ, ਉਹਨੂੰ ਹਉਮੈ ਦੇ ਵਿੱਚ ਗੁਰਮੁਖੋਂ ਫਿਰ ਕੀ ਹੁੰਦਾ? ਥਕੇਵਾਂ ਹੋ ਜਾਂਦਾ, ਥਕੇਵਾਂ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਕਿਰਪਾ ਕਰਦੇ ਨੇ, ਵਾਹ ਵਾਹ ਕਰਨਾ ਹੈ, ਇਹ ਅੰਦਰ ਦਾ ਵਿਸ਼ਾ ਹੈ, ਸਾਡੀ ਅੰਦਰ ਦੀ ਜ਼ਿੰਦਗੀ ਦਾ ਹਿੱਸਾ ਹੈ। ਵਾਹ ਵਾਹ ਕਰਨ ਦੇ ਨਾਲ ਸਾਡੇ ਅੰਦਰੋਂ ਹਉਮੈ ਦੂਰ ਹੋਵੇਗੀ, ਹਉਮੈ ਜਾਵੇਗੀ। ਪਰ ਸੱਚ ਜਾਣੇ ਆ, ਜੇ ਕਈ ਵਾਰ ਆਪਾਂ ਦੇਖਦੇ ਹਾਂ ਨਾ, ਜਦੋਂ ਧਿਆਨ ਮਾਰ ਕੇ ਦੇਖੀਏ, ਗੁਰੂ ਪਿਤਾ ਜੀ ਨੇ ਇੱਕ ਬਚਨ ਕਹੇ, ਧੰਨ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਅੰਮ੍ਰਿਤਮਈ ਮੁਬਾਰਕ ਬਾਣੀ ਵਿੱਚ ਆਉਂਦੇ ਨੇ, ਅੱਖਰ ਪੜ੍ਹ ਕੇ ਵੀ ਕਿਸੇ ਵੇਲੇ ਹਉਮੈ ਆ ਜਾਂਦੀ ਹੈ। ਸਾਹਿਬ ਜੀ ਕਹਿਣ ਲੱਗੇ, ਪਰ ਸੱਚ ਜਾਣਿਆ, ਜੇ ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ, ਏਕ ਪਿਆ ਸਾਰੇ ਸੰਸਾਰ ਦਾ ਸਾਡਾ ਸਭਨਾ ਦਾ ਮਾਲਕ ਇੱਕ ਵਾਹਿਗੁਰੂ ਹੈ, ਤਖਤ ਵੀ ਅਕਾਲ ਦਾ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੀ ਉਸ ਵਾਹਿਗੁਰੂ ਦਾ ਘਰ, ਮੰਦਰ ਵੀ ਵਾਹਿਗੁਰੂ ਦੇ ਨਾਮ 'ਤੇ ਬਣਾਇਆ ਗਿਆ। ਜੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਨਗਰ ਵਸਾਇਆ, ਉਹ ਕਰਤਾਰ ਦੇ ਨਾਮ ਦੇ ਉੱਤੇ ਹੈ, ਕਰਤਾਰਪੁਰ। ਦੇਖੋ ਧਿਆਨ ਮਾਰ ਕੇ, ਅਤੇ ਅਸੀਂ ਇੱਕ ਗੁਰਦੁਆਰਾ ਸਾਹਿਬ ਵੀ ਬਣਾ ਲਈਏ ਨਾ, ਆ ਜਾਤ ਬਰਾਦਰੀਆਂ, ਜਾਤ ਅਭਿਮਾਨੀ ਉਹਨੂੰ ਆਪਣੀ ਜਾਤ ਨਾਲ ਜੋੜ ਦਿੰਦੇ ਨੇ। ਮਾਫ ਕਰਨਾ, ਕਈ ਐਸੇ ਮੈਂ ਧਾਰਮਿਕ ਸਥਾਨ ਵੀ ਦੇਖੇ ਨੇ, ਉਹਨਾਂ ਧਾਰਮਿਕ ਸਥਾਨਾਂ ਦੇ ਉੱਤੇ ਬੈਠ ਕੇ ਹੁਣ ਰੱਬ ਨਾਲ ਕਿੱਥੇ ਜੁੜਿਆ ਜਾਊਗਾ, ਜਿਹਦੇ ਬਣੇ ਹੀ ਹਉਮੈ ਦੇ ਉੱਤੇ ਹੋਏ ਨੇ, ਹਉਮੈ ਦੇ ਉੱਤੇ। ਇਹ ਫਲਾਨੀ ਜਾਤ ਬਰਾਦਰੀ ਦੇ ਉੱਤੇ ਬਣਾ ਦਿੱਤਾ, ਦੂਸਰਾ ਦੂਸਰੀ ਜਾਤ ਬਰਾਦਰੀ ਦੇ ਨਾਮ ਦੇ ਉੱਤੇ ਬਣਾ ਦਿੱਤਾ। ਮੈਨੂੰ ਇਤਿਹਾਸ ਦਾ ਇੱਕ ਵਾਕਿਆ ਬੜਾ ਪਿਆਰਾ ਗੁਰਮੁਖੋਂ ਯਾਦ ਆ ਰਿਹਾ, ਬੜਾ ਪਿਆਰਾ ਹੈ। ਜਿੱਥੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ 2 ਲੱਖ ਤੇ ਜਿਗਰ ਜੰਗੀ ਮੈਦਾਨ ਦੇ ਅੰਦਰ ਆਪਣੀ ਹੱਥੇ ਸ਼ਿੰਗਾਰ ਕੇ ਤੋਰੇ ਨੇ ਨਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਹਉਮੈ ਦੀ ਗੱਲ ਹੈ ਹੀ ਨਹੀਂ। ਯੋਗੀ ਅੱਲਾ ਯਾਰ ਖਾਂ ਨੇ ਉੱਥੇ ਲਿਖਿਆ ਕਿ ਸਾਹਿਬ ਦੇ ਅੰਦਰ ਦੀਆਂ ਭਾਵਨਾ ਕੁਝ ਇਸ ਤਰ੍ਹਾਂ ਦੀਆਂ ਸਨ, ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਥੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ, ਇਹ ਤੇਰੇ ਸਨ ਹੁਣ ਵੀ ਤੇਰੇ, ਤੇਰੇ ਹੀ ਰਹਿਣੇ ਨੇ, ਇਹਨਾਂ ਵਿੱਚੋਂ ਮੇਰਾ ਕੁਝ ਨਹੀਂ ਹੈ, ਇਹ ਸਾਰਾ ਕੁਝ ਤੇਰਾ। ਉੱਥੇ ਗੁਰਮੁਖੋ ਜਦੋਂ ਗੁਰਦੁਆਰਾ ਸਾਹਿਬ ਬਣਾਇਆ ਸ਼ਹੀਦ ਗੰਜ, ਉਹ ਬਣਾਉਣ ਵਾਲਾ ਨਾ ਇੱਕ ਗੁਰਮੁਖ ਪਿਆਰਾ ਸੀ, ਗੁਰਮੁਖ ਪਿਆਰਾ ਮੈਂ ਸ਼ਬਦ ਵਰਤ ਰਿਹਾ, ਧਿਆਨ ਦਿਆ ਜੀ। ਉਹਦਾ ਪਿੰਡ ਉੱਥੋਂ 3 ਕਿਲੋਮੀਟਰ ਦੀ ਦੂਰੀ 'ਤੇ ਹੈ, ਦਿਆਲ ਸਿੰਘ ਉਹਦਾ ਨਾਮ ਹੈ, ਦਿਆਲ ਸਿੰਘ। ਉਹਨੂੰ ਪਤਾ ਲੱਗਿਆ ਕਿ ਇੱਥੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਅਤੇ ਸ਼ਹੀਦਾਂ ਦਾ ਅੰਗੀਠਾ ਤਿਆਰ ਕੀਤਾ ਗਿਆ, ਬਕਾਇਦਾ ਸਰੀਰਾਂ ਦੀ ਸੰਭਾਲ ਵੀ ਕੀਤੀ ਗਈ। ਇਹ ਬੜਾ ਲੰਮਾ ਇਤਿਹਾਸ, ਮੈਂ ਟੂਕ ਮਾਤਰ ਆਪਣਾ ਸਾਂਝਾ ਕਰ ਰਹੀ। ਉਹਨੇ ਉਹਦੀ ਪ੍ਰਾਪਤੀ ਕਰਕੇ ਗੁਰਦੁਆਰਾ ਸਾਹਿਬ ਬਣਾਉਣਾ ਕੀ ਸ਼ੁਰੂ ਕੀਤਾ ਸ਼ਹੀਦ ਗੰਜ, ਜਿੱਥੇ ਆ ਆ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਜੰਗੇ ਮੈਦਾਨ ਦੇ ਅੰਦਰ ਸਾਹਿਬਜ਼ਾਦਿਆਂ ਅਤੇ ਗੁਰੂ ਕੇ ਯੋਧਿਆਂ ਨੇ। ਉਹ ਆਪਣੇ ਘਰ ਤੋਂ ਧਨ ਦੌਲਤ ਮਾਇਆ ਰਕਮ ਖਰਚ ਕੇ ਉਹ ਗੁਰੂ ਦਾ ਸਥਾਨ ਬਣਾ ਰਿਹਾ ਹੈ, ਬਣਦਾ ਗਿਆ, ਉਸਰਦਾ ਗਿਆ, ਆਪ ਮਿਹਨਤ ਕਰਦਾ, ਪੱਲਿਓਂ ਆਪਣੇ ਜੇਬ ਵਿੱਚੋਂ ਪੈਸੇ ਵੀ ਲਾਉਂਦਾ। ਜਦੋਂ ਸਥਾਨ ਉਹ ਬਣ ਗਿਆ ਅਤੇ ਪ੍ਰਕਾਸ਼ ਉਸ ਸਥਾਨ ਦੇ ਉੱਤੇ ਹੋ ਗਿਆ, ਸਤਸੰਗਤ ਜੁੜਨ ਲੱਗ ਪਈ, ਤੇ ਰਾਤ ਦੇ ਸਮੇਂ ਜਦੋਂ ਸੰਗਤਾਂ ਜੁੜਦੀਆਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੁੰਦਾ ਤੇ ਭਾਈ ਸਾਹਿਬ ਜੀ ਨੂੰ ਇੱਕ ਗੱਲ ਕਹਿੰਦਾ, ਭਾਈ ਸਾਹਿਬ ਅਰਦਾਸ ਕਰਿਓ। ਕਹਿੰਦੇ ਦੱਸੋ ਤੁਸੀਂ ਕੀ ਅਰਦਾਸ ਕਰਾਉਣਾ ਚਾਹੁੰਦੇ ਹੋ? ਕਹਿੰਦੇ ਮੇਰਾ ਕੱਖ ਨਾ ਰਵੇ। ਕਹਿੰਦੇ ਇਹ ਕੈਸੀ ਅਰਦਾਸ ਹੈ? ਕਹਿਣ ਲੱਗੇ ਜੀ ਹਾਂ, ਕੱਲ੍ਹ ਨੂੰ ਮੇਰਾ ਧੀ ਪੁੱਤਰ ਹੋਊ ਕੋਈ, ਕਹੂਗਾ ਮੇਰੇ ਬਾਪੂ ਨੇ ਮੇਰੇ ਪਿਤਾ ਨੇ ਗੁਰਦੁਆਰਾ ਬਣਾਇਆ, ਇਹ ਸਾਡੀ ਜ਼ਮੀਨ 'ਤੇ ਬਣਿਆ, ਸਾਡੇ ਪੈਸੇ ਲੱਗੇ, ਮੈਂ ਇਸ ਕਰਕੇ ਅਰਦਾਸ ਕਰਾਉਣਾ ਚਾਹੁੰਦਾ ਕਿ ਕੱਲ੍ਹ ਨੂੰ ਮੇਰੀ ਅੰਸ਼ ਵੰਸ਼ ਵਿੱਚੋਂ ਕੋਈ ਐਸਾ ਨਾ ਉੱਠ ਖਲੋਵੇ ਵੀ ਇਹ ਕੋਈ ਕਹਿ ਦੇਵੇ ਵੀ ਗੁਰਦੁਆਰਾ ਹੀ ਸਾਡਾ। ਅਤੇ ਅਰਦਾਸ ਕਰੋ ਕਿ ਅੱਗੇ ਮੇਰਾ ਕੋਈ ਅੰਸ਼ ਵੰਸ਼ ਧੀ ਪੁੱਤਰ ਨਾ ਹੋਵੇ, ਇਹ ਗੁਰੂ ਦਾ ਹੈ, ਉਸ ਮਾਲਕ ਦਾ ਹੈ, ਉਸ ਪਰਮੇਸ਼ਰ ਦਾ, ਰੱਬ ਦਾ ਹੈ, ਗੁਰੂ ਕਲਗੀਆਂ ਵਾਲੇ ਦਾ ਦਿੱਤਾ ਸਭ ਕੁਝ ਹੈ, ਉਹਦਾ ਹੀ ਰਵੇ, ਮੇਰਾ ਆਪਣਾ ਕੁਝ ਨਹੀਂ, ਹਉਮੈ ਨਹੀਂ ਜਿੱਥੇ। ਕਹਿੰਦੇ ਉਹਦੇ ਘਰੇ ਕੋਈ ਧੀ ਪੁੱਤਰ ਨਾ ਹੋਇਆ, ਅਰਦਾਸਾਂ ਉਹਨੇ ਐਸੀਆਂ ਕਰਾਈਆਂ, ਸੰਗਤਾਂ ਦੇ ਅੱਖਾਂ ਵਿੱਚੋਂ ਹੰਝੂ ਆਇਆ ਕਰਨੇ ਵੀ ਲੋਕ ਸੇਵਾ ਕਰਕੇ ਕੋਈ ਅਰਦਾਸ ਆਪਣੇ ਧੀ ਪੁੱਤਰ ਕਈ ਕੁਝ ਮੰਗਦਾ, ਪਰ ਇਹ ਕੈਸਾ ਸਿੱਖ ਹੈ? ਸਤਿਗੁਰੂ ਪਿਆਰ ਵਾਲੇ ਸੱਚ ਜਾਣਿਆ ਕੁਝ ਐਸੇ ਵੀ ਨੇ ਜਿਨ੍ਹਾਂ ਦੇ ਅੰਦਰ ਹਉਮੈ ਨਹੀਂ, ਆਪਣਾ ਨਹੀਂ ਸਦਵਾਉਣਾ ਚਾਹੁੰਦੇ, ਸਭ ਕੁਝ ਵਾਹਿਗੁਰੂ ਦਾ ਹੀ ਦੱਸਣਾ ਚਾਹੁੰਦੇ ਨੇ ਕਿ ਉਸ ਮਾਲਕ ਦਾ ਹੈ। ਉਹਨਾਂ ਦੀ ਭਾਵਨਾ ਜਿਹਨੇ ਅੰਦਰ ਵਾਹ ਵਾਹ ਕਰਦੇ ਹਾਂ, ਮਨ ਦੇ ਅੰਦਰੋਂ ਮੈਲ ਚਲੇ ਗਈ, ਹਉਮੈ ਦੂਰ ਹੋ ਗਏ ਜੀ।
ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ।
ਧੰਨ ਗੁਰੂ ਅਮਰਦਾਸ ਜੀ ਦੇ ਬਚਨ ਨੇ, ਜਿਹੜੇ ਵਾਹ ਵਾਹ ਗੁਰ ਸਿੱਖ ਗੁਰੂ ਦੀ ਕਿਰਪਾ ਦਾ ਸਦਕਾ ਨਿਤ ਕਰਦੇ ਨੇ, ਉਹ ਮਨ ਦੇ ਚਿੰਦਿਆ ਹੋਇਆ ਫਲ ਉਹਨਾਂ ਦਾ ਕਿਹੜਾ ਹੁੰਦਾ ਜੀ, ਗੁਰੂ ਦੇ ਸਿੱਖਾਂ ਦਾ, ਕਿ ਵਾਹਿਗੁਰੂ ਕਿਰਪਾ ਕਰੀ, ਨਾਮ ਦਾਨ ਬਖਸ਼ਿਸ਼ ਕਰੀ, ਸਿਮਰਨ ਬਖਸ਼, ਬੰਦਗੀ ਬਖਸ਼, ਉਹ ਨਾਮ ਦੇ ਫਲ ਦੀ ਪ੍ਰਾਪਤੀ ਕਰਦੇ ਹਨ।
ਵਾਹ ਵਾਹ ਕਰਹੇ ਸੇ ਜਨ ਸੋਹਣੇ, ਹਰ ਤਿੰਨ ਕੈ ਸੰਗ ਮਿਲਾਏ।
ਸਾਹਿਬਾਂ ਦੇ ਬਚਨ ਮੁਬਾਰਕ ਨੇ, ਜਿਹੜੇ ਵਾਹਿਗੁਰੂ ਵਾਹਿਗੁਰੂ ਧਿਆਉਂਦੇ ਨੇ, ਪਰਮੇਸ਼ਰ ਨੂੰ ਯਾਦ ਕਰਦੇ ਨੇ, ਕਹਿੰਦੇ ਸੇ ਜਨ ਕਈ ਨੇ ਸੋਹਣੇ, ਉਹਨਾਂ ਦਾ ਅੰਦਰ ਸੋਹਣਾ ਹੈ, ਅੰਦਰ ਦੀ ਸੂਰਤ ਤਸਵੀਰ ਪਾਕ ਅਤੇ ਪਵਿੱਤਰ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਦੀਆਂ ਹੋਈਆਂ ਕਹਿਣ ਲੱਗੇ, ਉਹਨਾਂ ਨੂੰ ਵਾਹਿਗੁਰੂ ਆਪ ਕਿਰਪਾ ਕਰਕੇ ਆਪਣੇ ਚਰਨਾਂ ਨਾਲ ਜੋੜਦਾ ਹੈ ਜੀ।
ਵਾਹ ਵਾਹ ਹਿਰਦੈ ਉੱਚਰਾ ਮੁਖੋ ਭੀ ਵਾਹ ਵਾਹ ਕਰਿਓ।
ਸਤਿਗੁਰੂ ਜੀ ਦੇ ਬਚਨ ਨੇ, ਗੁਰੂ ਦਾ ਪਿਆਰਾ ਕੀ ਅਰਦਾਸ ਕਰਦਾ ਜੀ, ਸਤਿਗੁਰੂ ਮੇਰੇ 'ਤੇ ਕਿਰਪਾ ਕਰ, ਮੈਂ ਹਿਰਦੇ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਕਰਿਆ ਕਰਾਂ, ਮੇਰੇ ਮੁੱਖ ਦੇ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਹੋਵੇ, ਇਹ ਮੰਗਦਾ ਮੈਂ ਤੇਰੇ ਘਰ ਦੇ ਵਿੱਚੋਂ ਦਾਤਿਆ, ਤੇਰਾ ਦਿੱਤਾ ਹੋਇਆ ਸਭ ਕੁਛ ਹੈ, ਪਰ ਮੈਨੂੰ ਆ ਵਾਹ ਵਾਹ ਕਰਨ ਦੀ ਸੀਸ ਬਖਸ਼ਿਸ਼ ਕਰਦੇ। ਮੈਂ ਉੱਠਦਿਆਂ ਬਹਿੰਦਿਆਂ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਵੀ ਵਾਹੋ ਕਰੇ। ਐਸੇ ਵੀ ਰੱਬ ਦੇ ਪਿਆਰੇ ਜਿਹਨਾਂ ਨੂੰ ਸੀਸ ਪ੍ਰਾਪਤ ਹੋ ਜਾਂਦੀ ਨਾ, ਉਹ ਸੌਂਦੇ ਜਾਗਦੇ ਵਾਹਿਗੁਰੂ ਵਾਹਿਗੁਰੂ 'ਤੇ ਆਉਂਦੇ ਨੇ। ਕੈਸਾ ਆਨੰਦਮਈ ਜੀਵਨ ਹੈ, ਜਿੱਥੇ ਵਾਹ ਵਾਹਿਗੁਰੂ ਹੈ ਉੱਥੇ ਗੁਰਮੁਖੋ ਰੱਬ ਆਪ ਵਸਦਾ, ਨਿਰੰਕਾਰ ਆਪ ਵਸਦਾ। ਇਹ ਬਾਣੀ ਦੇ ਅੰਦਰ ਵੀ ਰੱਬ ਦਾ ਵਾਹ ਵਾਹਿਗੁਰੂ ਉਚਾਰਨ ਕੀਤਾ ਹੋਇਆ, ਇਸੇ ਕਰਕੇ ਸਾਹਿਬ ਕਹਿੰਦੇ ਵਾਹ ਵਾਹ ਬਾਣੀ ਨਿਰੰਕਾਰ ਹੈ। ਰੱਬ ਕੀ ਹੈ? ਵਾਹ ਵਾਹ ਤੂੰ ਸੱਚਾ ਸਾਹਿਬ ਸਿਫਤ ਸਵਾਲੇ ਹੋ, ਜਿਨ ਕੀਤੀ ਸੋ ਪਾਰ ਪਿਆ। ਸਤਿਗੁਰੂ ਜੀ ਦੇ ਬਚਨ ਹਨ,
ਨਾਨਕ ਵਾਹ ਵਾਹ ਜੋ ਕਰਹੇ ਹਉ ਤਨ ਮਨ ਤਿੰਨ ਕਉ ਦੇਓ।
ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਤਰੁੱਠ ਪਏ, ਜਿਨ੍ਹਾਂ 'ਤੇ ਕਹਿੰਦੇ ਸਤਿਗੁਰੂ ਦੀ ਕਿਰਪਾ ਹੋ ਗਈ, ਵਾਹ ਵਾਹ ਮੰਗਿਆ, ਵਾਹ ਵਾਹ ਕਰਨਾ ਸਿੱਖ ਲਿਆ, ਜੁਗਤੀ ਆ ਗਈ। ਮੈਂ ਸਾਹਿਬ ਕਹਿੰਦੇ ਤਨ ਮਨ ਵੀ ਉਹਨਾਂ ਨੂੰ ਭੇਟ ਕਰਦੇ ਹਾਂ ਜੀ।
ਮਹੱਲਾ ਤੀਜਾ, ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ।
ਜਿਸ ਵਾਹਿਗੁਰੂ ਪਰਮਾਤਮਾ ਦੇ ਪ੍ਰਤੀ ਸਤਿਗੁਰੂ ਜੀ ਕਹਿੰਦੇ ਨੇ ਵਾਹ ਵਾਹ, ਜਿਹਦਾ ਕਰਨਾ ਹੈ ਧਿਆਉਣਾ, ਜਿਸ ਨੂੰ ਸਿਫਤ ਕਰਨੀ ਜਿਸ ਮਾਲਕ, ਉਹ ਕੀ ਹੈ ਜੀ? ਸੱਚ ਹੈ, ਸਦਾ ਕਾਇਮ ਰਹਿਣ ਵਾਲਾ, ਦੁਨੀਆ ਦੀਆਂ ਚੀਜ਼ਾਂ ਬਿਸਨਹਾਰ ਨੇ, ਪਰ ਇੱਕ ਉਹ ਵਾਹਿਗੁਰੂ ਸਦਾ ਰਹਿਣ ਵਾਲਾ, ਉਹ ਸੱਚੇ ਦੇ ਗੁਣ ਗਾਉਣੇ ਨੇ। ਕਹਿੰਦੇ ਉਹਦਾ ਨਾਮ ਜਿਹੜਾ ਹੈ ਅੰਮ੍ਰਿਤ, ਆਤਮਕ ਜੀਵਨ ਦੇਣ ਵਾਲਾ, ਉਹ ਆਪ ਸੱਚ ਹੈ, ਉਹਦਾ ਨਾਮ ਜਪਣ ਲੱਗ ਪਏ ਹਨ। ਕਹਿੰਦੇ ਉਹਦੇ ਨਾਮ ਨੇ ਤੈਨੂੰ ਵੀ ਅਮਰ ਕਰ ਦੇਣਾ, ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰੂ। ਦੇਖੋ ਨਾ, ਸਤਿਗੁਰੂ ਜੀ ਦੱਸਦੇ ਪਏ ਨੇ ਕਹਿੰਦੇ ਸਭ ਕੁਝ ਖਤਮ ਹੋ ਜਾਣਾ, ਜੋ ਉਪਜਿਓ ਸੋ ਬਿਨਸ ਹੈ, ਪਰ ਰਹਿਣਾ ਕੀ? ਉਹ ਰੱਬ ਦਾ ਨਾਮ, ਨਾਮ ਜਪਣ ਵਾਲੇ ਦਾ ਨਾਮ ਵੀ ਦੁਨੀਆਂ ਦੇ ਉੱਤੇ ਰਹਿੰਦਾ, ਇਹ ਰਹਿਣ ਵਾਲਾ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਹਨ,
ਜਿਨ ਸੇਵਿਆ ਤਿੰਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਓ।
ਜਿਨ੍ਹਾਂ ਨੇ ਵਾਹਿਗੁਰੂ ਨੂੰ ਸਿਮਰਿਆ, ਉਹਨਾਂ ਨੇ ਉਹ ਸਿਮਰਨ ਬੰਦਗੀ ਦੇ ਦੁਆਰਾ ਉਹ ਨਾਮ ਦੀ ਫਲ ਦੀ ਪ੍ਰਾਪਤੀ ਕਰ ਲਈ, ਵਾਹਿਗੁਰੂ ਦੇ ਚੰਨਾਂ ਦੇ ਕੋਲ ਹੋ ਗਏ, ਮੇਲ ਹਾਸਲ ਕਰ ਲਿਆ। ਸਹਿਬ ਆਖਦੇ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜੀ।
ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸ ਨੂੰ ਦੇ ਸੋ ਖਾਏ।
ਸਤਿਗੁਰੂ ਜੀ ਆਖਦੇ ਨੇ ਕਿ ਪਰਮਾਤਮਾ ਦਾ ਨਾਮ ਜਿਹੜਾ ਖਜ਼ਾਨਾ ਹੈ ਸਾਰੇ ਸੁੱਖਾਂ ਦਾ, ਗੁਣੀ ਨਿਧਾਨ ਗੁਣਾਂ ਦਾ ਖਜ਼ਾਨਾ ਵੀ ਹੈ, ਜਿਹਦੇ ਵਿੱਚੋਂ ਸਾਰੀਆਂ ਚੰਗਿਆਈਆਂ ਪ੍ਰਗਟ ਹੁੰਦੀਆਂ ਨੇ। ਅਤੇ ਜਿਹਨੂੰ ਮਾਲਕ ਨਾਮ ਦੇ ਦਿੰਦਾ ਹੈ ਨਾ, ਉਹ ਇਹਨਾਂ ਚੰਗਿਆਈਆਂ ਨੂੰ, ਖਜ਼ਾਨੇ ਨੂੰ ਵਰਤਦਾ ਹੈ ਜੀਵਨ ਦੇ ਅੰਦਰ, ਸਤ ਸੰਤੋਖ ਦਇਆ ਧਰਮ ਦਾ ਧਾਰਨੀ ਬਣ ਕੇ ਸੰਸਾਰ ਦੇ ਉੱਤੇ ਵਿਚਰਦਾ, ਦੁਨੀਆਂ ਨੂੰ ਦੱਸਦਾ ਹੈ ਕਿ ਰੱਬ ਦੇ ਗੁਣ ਕੈਸੇ ਨੇ, ਰੱਬ ਕਿਹੋ ਜਿਹਾ ਹੈ। ਜਿਵੇਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਵੀ, ਉਹ ਵਾਹਿਗੁਰੂ ਪਰਮਾਤਮਾ, ਉਹ ਗੁਣ ਨੇ ਪਰਮਾਤਮਾ ਦੇ। ਸਤਿਗੁਰੂ ਕਹਿਣ ਲੱਗੇ ਗੁਣਾਂ ਦੀ ਗੱਲ ਕਦੋਂ ਕਰਦੇ ਨੇ ਨਾ, ਸਭ ਤੋਂ ਵੱਡਾ ਗੁਣ ਗੁਰੂ ਨਾਨਕ ਦੇਵ ਪਾਤਸ਼ਾਹ ਪਤਾ ਕੀ ਕਹਿਣ ਲੱਗੇ, ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਤਤ ਦਾ ਭਾਵ ਗੁਣਾਂ ਦਾ ਨਿਚੋੜ ਹੈ, ਨਿਮਰਤਾ। ਇਹ ਬਾਣੀ ਪੜ੍ਹ ਕੇ ਆਏਗੀ ਨਾ ਗੁਰੂ ਦੇ ਚੰਨਾਂ ਨਾਲ ਜੁੜ ਕੇ ਜੀ।
ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ।
ਸਾਹਿਬ ਜੀ ਬਚਨ ਕਰਦੇ ਨੇ ਕਿ ਉਹ ਵਾਹਿਗੁਰੂ ਪਰਮਾਤਮਾ ਜਲ ਥਲ ਦੇ ਅੰਦਰ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵਾਨ। ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣ ਹਾਰ, ਸਾਰੇ ਥਾਵਾਂ ਦੇ ਉੱਤੇ ਵਸਿਆ। ਮੈਂ ਉਸ ਵਾਹਿਗੁਰੂ ਜੀ ਤੋਂ ਬਲਿਹਾਰ ਜਾਂਦਾ ਹਾਂ।
ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰਹੋ ਗੁਰਪੂਰੇ ਵਾਹੋ ਵਾਹੋ ਭਾਵੈ।
ਸਤਿਗੁਰੂ ਜੀ ਆਖਦੇ ਨੇ ਕਿ ਗੁਰਸਿੱਖ ਦਾ ਕਰਮ ਕੀ ਹੈ? ਨਿਤ ਵਾਹਿਗੁਰੂ ਵਾਹਿਗੁਰੂ ਕਰਨਾ। ਇਹ ਕੀ ਕਹਿੰਦੇ ਨੇ ਕਿ ਇਹ ਤੇਰੇ ਗੁਰੂ ਨੂੰ ਵੀ ਚੰਗਾ ਲੱਗਦਾ ਹੈ, ਗੁਰੂ ਨੂੰ ਵੀ ਚੰਗਾ ਲੱਗਦਾ ਹੈ। ਵਾਹੋ ਵਾਹੋ ਤੂੰ ਕਰਦਾ ਹੈ ਨਾ, ਇਹ ਗੁਰੂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਪਾਤਸ਼ਾਹ ਨੂੰ ਕਿੰਨਾ ਕੁ ਚੰਗਾ ਲੱਗਦਾ। ਸਤਿਗੁਰੂ ਜੀ ਕਹਿਣ ਲੱਗੇ ਕਿ ਜਿਹਨੂੰ ਕਦੀ ਭੁੱਲਦਾ ਨਹੀਂ ਅਤੇ ਜਿਹੜਾ ਆਪ ਜਪਦਾ ਹੈ ਅਤੇ ਹੋਰਨਾਂ ਨੂੰ ਜਪਾਉਂਦਾ, ਉਹ ਤਾਂ ਮੈਨੂੰ ਇੰਨਾ ਕੁ ਚੰਗਾ ਲੱਗਦਾ ਹੈ। ਨਾਨਕ ਧੂੜ ਮੰਗੇ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਸਤਿਗੁਰੂ ਜੀ ਦੇ ਬਚਨ ਹਨ,
ਨਾਨਕ ਵਾਹੋ ਵਾਹੋ ਜੋ ਮਨ ਚਿੱਤ ਕਰੇ ਇਸ ਜਮ ਕੰਕਰ ਨੇੜ ਨਾ ਆਵੇ।
ਸਾਹਿਬ ਜੀ ਦੇ ਮੁਬਾਰਕ ਬਚਨ, ਜੋ ਵਾਹੋ ਵਾਹੋ ਰੱਬ ਦੇ ਪਿਆਰੇ ਕਰਦੇ ਨੇ, ਜਮ ਆਦਿਕ ਜਮਾਂ ਦੇ ਦੂਤ ਆਦਿਕ ਦਾ ਡਰ ਜਿਹੜਾ ਮਨ ਵਿੱਚ ਲਾ ਕੇ ਨਹੀਂ ਆਉਂਦਾ, ਮੌਤ ਦਾ ਡਰ ਨਹੀਂ ਵਿਆਪਦਾ ਜੀ।
ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ।
ਵਾਹਿਗੁਰੂ ਆਪ ਸਦਾ ਕਾਇਮ ਰਹਿਣ ਵਾਲਾ, ਉਹਦੀ ਬਾਣੀ ਜੋ ਸਿਫਤ ਸਲਾਹ ਦੇ ਵਿੱਚ ਉਚਾਰਨ ਕੀਤੀ ਹੈ, ਸਾਹਿਬਾਂ ਨੇ ਇਹ ਵੀ ਸਦੀਵੀ ਕਾਲ ਵਾਸਤੇ ਸੱਚ ਹੈ ਜੀ।
ਸਤਿਗੁਰ ਤੇ ਸੱਚ ਪਛਾਣੀ ਹੈ ਸੱਚ ਸਹਿਜ ਸਮਾਣੀ।
ਗੁਰੂ ਦੇ ਚੰਨਾਂ ਨਾਲ ਜੁੜ ਕੇ ਹੀ ਉਸ ਸੱਚੇ ਵਾਹਿਗੁਰੂ ਦੀ ਸੋਝੀ ਹੋ ਸਕਦੀ ਹੈ ਤੇ ਆਤਮਕ ਅਡੋਲਤਾ ਦੇ ਵਿੱਚ ਬੰਦਾ ਹਮੇਸ਼ਾ ਰੱਬ ਦੇ ਚੰਨਾਂ ਨਾਲ ਟਿਕਿਆ ਰਹਿ ਸਕਦਾ ਹੈ।
ਅਨ ਦਿਨ ਜਾਗ ਹੈ ਨਾ ਸਭ ਹੈ ਜਾਗਤ ਰਹਿਣ ਵਿਹਾਣੀ।
ਜਿਨ੍ਹਾਂ ਦਾ ਪਰਮਾਤਮਾ ਦੇ ਚੰਨਾਂ ਨਾਲ ਚਿੱਤ ਜੁੜ ਗਿਆ, ਅੰਦਨ ਜਾਗਦੇ ਰਹਿੰਦੇ, ਲਗਾਤਾਰ ਸੁਚੇਤ ਰਹਿੰਦੇ ਨੇ, ਬੁਰਾਈ ਨੂੰ ਲਾਗੇ ਨਹੀਂ ਆਉਣ ਦਿੰਦੇ, ਔਰ ਜਾਗਦਿਆਂ ਹੋਇਆਂ ਜ਼ਿੰਦਗੀ ਦਾ ਸਮਾਂ ਲੰਘਦਾ ਹੈ ਜਿਹਦੇ ਵਿੱਚ ਵਾਹਿਗੁਰੂ ਕਦੀ ਭੁੱਲਦਾ ਨਹੀਂ ਹੈ ਜੀ।
ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ।
ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਨੇ ਗੁਰੂ ਚਰਨਾਂ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਦਾ ਰਸ ਚੱਖ ਲਿਆ ਹੈ।
ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ।
ਸਾਹਿਬਾਂ ਦੇ ਬਚਨ ਨੇ ਬਿਨ ਗੁਰ ਕਿਨੇ ਨਾ ਪਾਇਓ, ਉਸ ਵਾਹਿਗੁਰੂ ਨੂੰ ਗੁਰੂ ਤੋਂ ਬਿਨਾਂ ਕਿਸੇ ਨੇ ਅੱਜ ਤੱਕ ਪ੍ਰਾਪਤ ਨਹੀਂ ਕੀਤਾ, ਨਾ ਗੁਰੂ ਤੋਂ ਬਿਨਾਂ ਪ੍ਰਾਪਤ ਹੋ ਸਕਦਾ। ਇਸੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਨੇ ਗੁਰ ਪ੍ਰਸਾਦ ਜ਼ਰੂਰੀ ਹੈ, ਇਹ ਤੋਂ ਬਿਨਾਂ ਨਹੀਂ ਸਰਨਾ। ਜਿਹੜੇ ਆਪਣੇ ਆਪ ਪਾਉਣ ਦਾ ਯਤਨ ਕਰਦੇ ਨੇ ਉਹ ਕਹਿੰਦੇ ਖੁਆਰ ਹੋ ਕੇ ਖਤਮ ਹੋ ਗਏ, ਪਰ ਵਾਹਿਗੁਰੂ ਨਹੀਂ ਮਿਲਿਆ। ਸਤਿਗੁਰੂ ਪਿਆਰ ਵਾਲਿਓ, ਆਪ ਸਭ ਵੱਡੇ ਭਾਗਾਂ ਵਾਲੇ ਹੋ, ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਮਾਲਕ ਦੇ ਦਰ ਕਰ ਦੇ ਉੱਤਮ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੇ। ਸਤਿਗੁਰੂ ਕਿਰਪਾ ਕਰਨ, ਗੁਰਾਂ ਦਾ ਬਚਨ, ਸਤਿਗੁਰਾਂ ਦੇ ਵਿਚਾਰ ਸਾਡੇ ਹਿਰਦਿਆਂ ਮਨਾਂ ਦੇ ਵਿੱਚ ਆਹਿਰਤ ਵਸੇ ਔਰ ਗੁਰੂ ਦੀ ਬਾਣੀ ਦੇ ਅਨੁਸਾਰ ਸਾਡੀ ਜੀਵਨ ਜਾਂਚ ਹੋਵੇ। ਸਤਿਗੁਰੂ ਦੀ ਮਿਹਰਮਤ ਕਿਰਪਾ ਹੋ ਆਵੇ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਇਤਨੀ ਕਿਰਪਾ ਕੀਤੀ, ਇਹ ਸਤਸੰਗ ਦੀਆਂ ਘੜੀਆਂ ਬਖਸ਼ੀਆਂ। ਆਪ ਸਰਬੱਤ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਧੰਨਵਾਦ। ਮਾਣ ਸਨਮਾਨ ਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦੇ ਉਪਰਾਲੇ ਦਾ ਸਦਕਾ ਸਮਾਂ ਵੰਡ ਜੋ ਉਹਨਾਂ ਨੇ ਕੀਤੀ, ਅੱਜ ਦਾ ਸਮਾਂ ਇਹਨਾਂ ਸਥਾਨਾਂ ਦੇ ਉੱਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਪ੍ਰਾਪਤ ਹੋਇਆ ਹੈ, ਇਹਨਾਂ ਬਹੁਤ ਬਹੁਤ ਧੰਨਵਾਦ। ਗੁਰੂ ਕਿਰਪਾ ਕਰੇ ਸਾਡੇ ਹਿਰਦਿਆਂ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋਵੇ ਜੀ। ਆਓ ਅਖੀਰਲੀਆਂ ਪੰਕਤੀਆਂ ਫਿਰ ਪੜ੍ਹ ਕੇ ਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰੀਏ ਜੀ।
ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪਰਾਣੀ, ਬਿਨ ਗੁਰ ਕਿਨੈ ਨਾ ਪਾਇਓ ਪਚ ਮੂਏ ਅਜਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।